ਕਵਿਤ ਸੂਰਮੇ ਮਾਰਦੇ ਰਹਿ ਸਿੱਖ ਕੌਮ ਦੇ ਅਣਖੀ ਜੋਧੇ ਕਲਗੀ ਧਰਦੇ ਬੱਬਰ ਸ਼ੇਰ ਭਾਈ ਸੁਖਦੇਵ ਸਿੰਘ ਸੁਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੂਨ 84 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਬਦਲਾ ਲੈਣ ਵਾਸਤੇ ਆ ਪੂਨੇ ਦੀਆਂ ਗਲੀਆਂ ਵਿੱਚ ਆਪਣੇ ਸ਼ਿਕਾਰ ਦੀ ਭਾਲ ਐਂ ਕਰ ਰਹੇ ਨੇ
ਦੋ ਸੂਰਮੇ ਵੈਰੀ ਨੂੰ ਲੱਭਦੇ ਪੂਨੇ ਦੀਆਂ ਗਲੀਆਂ ਚ ਦੋ ਸੂਰਮੇ
ਵੈਰੀ ਨੂੰ ਲੱਭਦੇ ਪੂਨੇ ਦੀਆਂ ਗਲੀਆਂ ਚ ਦੋ ਸੂਰਮੇ
ਸੁੱਕਾ ਜਿੰਦਾ ਦੋਵੇਂ ਪਾਈ ਜਿੰਦ ਤਲੀ ਤੇ ਟਿਕਾਈ ਸੁੱਕਾ ਜਿੰਦਾ ਦੋਵੇਂ ਪਾਈ ਜਿੰਦ ਤਲੀ ਤੇ ਟਿਕਾਈ ਜੋੜੀ ਰੱਬ ਨੇ ਬਣਾਈ
ਤਾਈਓ ਵੱਸਦੇ ਦਿਲਾਂ ਵਿੱਚ ਸਭ ਦੇ ਪੂਨੇ ਦੀਆਂ ਗਲੀਆਂ ਚ
ਮੱਲੋ ਮੱਲੀ ਪੈਰ ਜੋ ਸਲੀਬਾਂ ਵੱਲ ਤੁਰ ਗਏ ਮੱਲੋ ਮੱਲੀ ਪੈਰ ਜੋ ਸਲੀਬਾਂ ਵੱਲ ਤੁਰ ਗਏ ਰਾਹ ਵਿੱਚ ਰਤਾ ਨਾ ਖੜੇ ਮੱਚ ਦੇ ਚੁਰਾਹੇ ਵਿੱਚ ਸੱਚ ਦੀ ਮਿਸਾਲ ਉੱਤੇ ਮੱਚ ਦੇ ਚੁਰਾਹੇ ਉੱਤੇ ਸੱਚ ਦੀ ਮਿਸਾਲ ਉੱਤੇ ਐਸੇ ਪਰਵਾਨੇ ਨੇ ਬੜੇ ਜਨਮੇ ਨੇ ਖੌਰੇ ਏ ਕਿਹਦੀ ਤਲਵਾਰ ਚੋਂ ਜਨਮੇ ਨੇ ਖੌਰੇ ਕਿਹਦੀ ਤਲਵਾਰ ਚੋਂ ਗੁੜਤੀ ਹੈ ਮਿਲੀ ਖੌਰੇ ਕਿਹਦੀ ਲਲਕਾਰ ਚੋਂ ਇਹੋ ਬਸ ਲੱਭੇ ਮੈਨੂੰ ਸਾਰੇ ਸੰਸਾਰ ਚੋਂ ਡੁੱਬ ਕੇ ਵੀ ਜਿਹੜੇ ਨੇ ਤਰੇ ਮੱਚ ਦੇ ਚੁਰਾਹੇ ਵਿੱਚ ਸੱਚ ਦੀ ਮਿਸਾਲ ਉੱਤੇ ਐਸੇ ਪਰਵਾਨੇ ਨੇ ਬੜੇ ਮੱਚ ਦੇ ਚੁਰਾਹੇ ਵਿੱਚ ਸੱਚ ਦੀ ਆਵਾਜ਼ ਉੱਤੇ ਐਸੇ ਪਰਵਾਨੇ ਨੇ ਬੜੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ, ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਅੱਜ ਉਹਨਾਂ ਦੋ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਾਂਗੇ ਪ੍ਰੋਗਰਾਮ। ਭਾਈ ਸੁੱਖਾ ਤੇ ਭਾਈ ਜਿੰਦਾ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਨੇ। ਇਹਨਾਂ ਦੋ ਯੋਧਿਆਂ ਦੀ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਖਰੀ ਥਾਂ ਇਸ ਕਰਕੇ ਹੈ ਕਿ ਜਿਹੜਾ ਇੱਕ ਸਿੱਖ ਕੌਮ ਦੇ ਉੱਤੇ ਜਿਹੜੀ ਇਹਦੀ ਅਣਖ ਨੂੰ ਵੰਗਾਰ ਕੇ ਇੱਕ ਤਰ੍ਹਾਂ ਦੇ ਨਾਲ ਭਾਜੀ ਕਹਿ ਲਓ ਜਾਂ ਲਲਕਾਰ ਕਹਿ ਲਓ, ਕੁਛ ਵੀ ਕਿਹਾ ਜਾ ਸਕਦਾ ਆ, ਉਹ ਪਾਈ ਗਈ ਸੀ। ਤੇ ਦੂਸਰੇ ਪਾਸੇ ਬੜੀ ਬੇਸ਼ਰਮੀ ਦੇ ਨਾਲ ਜਿਹੜੇ ਕਾਤਲਾਂ ਨੂੰ, ਜਿਹੜੇ ਸਿੱਖ ਕੌਮ ਦੇ ਕਾਤਲਾਂ ਨੂੰ, ਅਕਾਲ ਤਖ਼ਤ ਢਹਿ ਢੇਰੀ ਕਰਨ ਵਾਲੇ ਲੋਕਾਂ ਨੂੰ, ਇੱਥੇ ਇੱਕ ਗੱਲ ਸਪਸ਼ਟ ਕਰਦੇ ਚੱਲੀਏ ਕਿ ਗੱਲ ਇਕੱਲੀ ਇਮਾਰਤ ਦੀ ਨਹੀਂ ਹੁੰਦੀ। ਇਮਾਰਤਾਂ ਬਿਲਕੁਲ ਦੁਆਰਾ ਬਣ ਜਾਂਦੀਆਂ ਨੇ, ਤੇ ਅਕਾਲ ਤਖ਼ਤ ਵੀ ਦੀ ਇਮਾਰਤ ਵੀ ਦੁਆਰਾ ਬਣੀ, ਤੇ ਉਹਦੇ ਆਲੇ ਦੁਆਲੇ ਵੀ ਜਿੰਨੀਆਂ ਇਮਾਰਤਾਂ ਨੇ ਉਹ ਦੁਆਰਾ ਬਣੀਆਂ। ਗੱਲ ਇਹ ਹੁੰਦੀ ਹੈ ਕਿ ਉਸ ਇਮਾਰਤ ਨੂੰ ਢਾਉਣ ਦਾ ਮਕਸਦ ਕੀ ਹੈ। ਜਦੋਂ ਮਕਸਦ ਇਹ ਹੋਵੇ ਕਿ ਕਿਸੇ ਦੂਸਰੀ ਕੌਮ ਨੂੰ ਨੀਵਾਂ ਦਿਖਾਉਣਾ, ਉਸਦੀ ਹੇਠੀ ਕਰਨੀ, ਉਸਦੀ ਬੇਇੱਜ਼ਤੀ ਕਰਨ ਦੀ ਇੱਛਾ ਜੇ ਰੱਖਦੀ ਹੋਵੇ ਕੋਈ ਸਮੇਂ ਦੀ ਜ਼ਾਲਮ ਹਕੂਮਤ, ਤਾਂ ਉਸ ਚੀਜ਼ ਦਾ ਬਦਲਾ, ਉਸ ਲਲਕਾਰ ਦਾ ਜਿਹੜਾ ਜਵਾਬ ਦੇਣਾ ਬੜਾ ਜ਼ਰੂਰੀ ਹੋ ਜਾਂਦਾ ਆ ਜਿਉਂਦੀਆਂ ਜਾਗਦੀਆਂ ਕੌਮਾਂ ਦੇ ਲਈ। ਤੇ ਜਦੋਂ 1984 ਦਾ ਘੱਲੂਘਾਰਾ, ਜਿਸ ਦੇ ਵਿੱਚ ਅਨੇਕਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਗਿਆ, ਖਾਸ ਤੌਰ ਦੇ ਉੱਤੇ ਸਿੱਖ ਕੌਮ ਦੇ ਜਿਹੜੇ ਨਾਲ ਸੰਬੰਧਿਤ ਸੀ ਉਹਨਾਂ ਦਾ ਕਤਲ ਕੀਤਾ ਗਿਆ, ਤੇ ਦੂਸਰੇ ਪਾਸੇ ਸਰਕਾਰ ਨੇ ਜਿਵੇਂ ਇਸ ਤੋਂ ਕੁਝ ਹੀ ਚਾਲ ਚੱਲਦੇ ਹੋਏ ਜਿਹੜੇ ਉਸ ਸਮੇਂ ਇਹਨਾਂ ਜੋ ਇਹ ਵਰਤਾਰੇ ਵਰਤਾਏ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਅਹੁਦੇ ਦੇ ਕੇ ਜਾਂ ਸਨਮਾਨ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ। ਕਿਉਂਕਿ ਜਨਰਲ ਵੈਦਿਆ ਦੀ ਜੇ ਆਪਾਂ ਗੱਲ ਕਰੀਏ ਤਾਂ ਜਨਰਲ ਵੈਦਿਆ ਤੋਂ ਪਹਿਲਾਂ ਜਿਹੜਾ ਫੌਜ ਦਾ ਕਮਾਂਡਰ ਇਨ ਚੀਫ ਸੀ ਉਹ ਕੋਈ ਹੋਰ ਸ਼ਖਸ ਸੀ, ਤੇ ਉਹਨੇ ਨਾਂਹ ਕਰ ਦਿੱਤੀ ਸੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ, ਪਰ ਇਹਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਆਪਣਾ ਨਾਂ ਅੱਗੇ ਕੀਤਾ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਇਸ ਦੇ ਉੱਤੇ ਰੋਸ ਸਿੱਖ ਕੌਮ ਨੂੰ ਇਹ ਸੀ ਕਿ ਜਦੋਂ ਜੋ ਮੌਜੂਦਾ ਜੇ ਕਮਾਂਡਰ ਇਨ ਚੀਫ ਉਹ ਜਿਹੜਾ ਉਹ ਨਾਂਹ ਕਰਦਾ ਆ ਤਾਂ ਇਹਨੂੰ ਕੀ ਇੰਨੀ ਜ਼ਿਆਦਾ ਪਈ ਸੀਗੇ ਆਪ ਅੱਗੇ ਹੋ ਕੇ ਜਿਹੜਾ ਇਹ ਉਹਨੇ ਆਪਣਾ ਨਾਂ ਪੇਸ਼ ਕੀਤਾ ਤੇ ਜੋ ਇਹ ਭਾਣਾ ਵਰਤਾਇਆ। ਤੇ ਬਕਾਇਦਾ ਜਿਹੜੀ ਇਹ ਬੜੀ ਇੱਕ ਡੂੰਘੇ ਜ਼ਖਮ ਛੱਡ ਜਾਂਦੀ ਹੈ ਕੌਮਾਂ ਦੇ ਸੀਨੇ ਦੇ ਉੱਤੇ ਜਦੋਂ ਅਜਿਹੇ ਵਰਤਾਰੇ ਵਾਪਰਦੇ ਨੇ, ਭਾਵੇਂ ਕਿ ਕੁਝ ਸਮੇਂ ਲਈ ਇਉਂ ਲੱਗਦਾ ਹੈ ਕਿ ਸ਼ਾਇਦ ਕੌਮ ਨੂੰ ਦੱਬ ਲਿਆ ਗਿਆ ਆ ਜਾਂ ਇਉਂ ਮਤਲਬ ਮਹਿਸੂਸ ਜਿਹਾ ਹੋ ਸਕਦਾ ਆ, ਤੇ ਦੂਸਰੇ ਪਾਸੇ ਉਹਨਾਂ ਨੂੰ ਇਹ ਵੀ ਮਾਣ ਹੋ ਸਕਦਾ ਕਿਉਂਕਿ ਉਸ ਸਮੇਂ ਵੱਡੀ ਪੱਧਰ ਦੇ ਉੱਤੇ ਜਿਹੜੇ ਸਿੱਖ ਕੌਮ ਦੇ ਆਗੂ ਵੀ ਗਦਾਰੀ ਕਰ ਬੈਠੇ ਸੀ ਤੇ ਉਹ ਵੀ ਸਮਝੌਤਿਆਂ ਦੇ ਰਾਹ ਤੁਰ ਪਏ ਸੀ, ਤੇ ਹੋ ਸਕਦਾ ਕਿ ਸਮੇਂ ਦੀ ਹਕੂਮਤ ਨੂੰ ਇਹ ਲੱਗਾ ਹੋਵੇ ਕਿ ਹੁਣ ਸਿੱਖ ਕੌਮ ਨੂੰ ਅਸੀਂ ਦਬਾ ਲਿਆ ਆ ਤੇ ਇਹਨਾਂ ਦੇ ਵਿੱਚ ਉੱਠਣ ਦੀ ਹਿੰਮਤ ਨਹੀਂ ਹੈ। ਤੇ ਦੂਸਰੇ ਪਾਸੇ ਜਦੋਂ ਜਿਹੜੇ ਇਹਨਾਂ ਦੇ ਉੱਤੇ ਜਦੋਂ ਕੇਸ ਚੱਲੇ, ਜਿੱਦਾਂ ਟਾਈਟਲ ਵਰਗਾ ਅੱਜ ਤੱਕ ਘੁੰਮਦਾ ਆ, ਸੱਜਣ ਕੁਮਾਰ ਵਰਗੇ ਘੁੰਮਦੇ ਰਹੇ ਤੇ ਹੋਰ ਅਜਿਹੇ ਅਨੇਕਾਂ ਜਿਹੜੇ ਨੇ, ਜਦੋਂ ਉਹਨਾਂ ਨੂੰ ਬੜੀ ਬੜੀ ਬੇਸ਼ਰਮੀ ਦੇ ਨਾਲ ਜਿਵੇਂ ਬੇਗੁਨਾਹ ਸਾਬਤ ਕਰਨ ਦਾ ਯਤਨ ਕੀਤਾ ਗਿਆ, ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਗਿਆ, ਉਹਨਾਂ ਨੂੰ ਸਿਆਸਤ ਦੇ ਵਿੱਚ ਦੁਬਾਰਾ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿਆਸਤ ਵਿੱਚ ਲਿਆਇਆ ਗਿਆ ਜਾਣ ਬੁੱਝ ਕੇ, ਇਹ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਸੀ ਤੇ ਕੌਮ ਦੇ ਅਣਖੀਲੇ ਜਵਾਨ ਇਸ ਨੂੰ ਸਹਿ ਨਹੀਂ ਸੀ ਕਰ ਸਕਦੇ। ਤੇ ਭਾਈ ਸੁੱਖਾ ਤੇ ਭਾਈ ਜਿੰਦਾ ਦੀ ਜਿਹੜੀ ਇਹ ਬਿਲਕੁਲ ਉਹਨਾਂ ਨੇ ਉਸ ਫਿਲਮ ਦੇ ਉਸ ਹੀਰੋ ਦੀ ਤਰ੍ਹਾਂ ਕੰਮ ਕੀਤਾ, ਨਾਇਕ ਦੀ ਤਰ੍ਹਾਂ ਕੰਮ ਕੀਤਾ ਜਿਹੜਾ ਜ਼ਾਲਮਾਂ ਨੂੰ ਲੱਭ ਲੱਭ ਕੇ ਸੋਧਾ ਲਾਉਂਦਾ ਆ। ਤੇ ਅਜਿਹਾ ਕੁਝ ਹੋਇਆ ਭਾਈ ਸੁੱਖਾ ਜੀ ਤੇ ਭਾਈ ਜਿੰਦਾ ਜੀ, ਤੇ ਆਓ ਜੀ ਆਪਾਂ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਤੇ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਇਸ ਨੂੰ ਸਲਾਹੋਗੇ।
ਹਾਂਜੀ ਤੇ ਨਾਲ ਹੀ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਕੋਈ ਵਿਚਾਰ ਕੋਈ ਆਪਣੀ ਗੱਲਬਾਤ ਕਰਨੀ ਹੋਵੇ ਜਾਂ ਸੂਰਮਿਆਂ ਦੇ ਬਾਬਤ ਤੁਸੀਂ ਹਾਜ਼ਰੀ ਭਰਨੀ ਹੋਵੇ ਚੱਲਦੇ ਪ੍ਰੋਗਰਾਮ ਦੇ ਵਿੱਚ 815-8100 ਸਟੂਡੀਓ ਦਾ ਨੰਬਰ ਹੈ ਜੀ ਤੁਹਾਡਾ ਤੇ ਸਾਡਾ ਸਾਥ ਜਿਹੜਾ ਹੈ 7:30 ਤੱਕ ਰਹੇਗਾ। ਸੋ ਰਹਿੰਦੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੋ ਮਹਾਨ ਸੂਰਬੀਰ ਯੋਧਿਆਂ ਦੀ ਕੀਤੀ ਹੋਈ ਕੁਰਬਾਨੀ ਦੇ ਉੱਤੇ ਪੰਛੀ ਝਾਤ ਮਾਰਨ ਦੀ ਉਹਨਾਂ ਨੇ ਕੀ ਕੁਝ ਕੀਤਾ ਤੇ ਕਿਹਦੇ ਲਈ ਕੀਤਾ ਤੇ ਕਿਉਂ ਕੀਤਾ ਇਹ ਕਈ ਸਵਾਲ ਆਪਣੇ ਆਪ ਦੇ ਵਿੱਚ ਖੜਦੇ ਨੇ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜੀਵਨੀ ਦੇ ਵਿੱਚੋਂ ਤੱਥ ਜਿਹੜੇ ਨੇ ਉਹ ਅੱਜ ਆਪਾਂ ਸਾਂਝ ਪਾਈਏ ਉਹਨਾਂ ਤੱਥਾਂ ਦੇ ਨਾਲ ਤੇ ਜਿਹੜਾ ਇਹ ਵਿਸ਼ੇਸ਼ ਜਿਹੜਾ ਪ੍ਰੋਗਰਾਮ ਹੈ ਉਹਨਾਂ ਸੂਰਬੀਰਿਆਂ ਦੇ ਬਾਬਤ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਆਪਾਂ ਵਿਸ਼ੇਸ਼ ਉਹਨਾਂ ਨੂੰ ਜਿਹੜੀ ਉਹਨਾਂ ਨੇ ਕੀਤੀ ਹੋਈ ਕੁਰਬਾਨੀ ਹੈ ਉਹਨੂੰ ਜਿੱਥੇ ਆਪਾਂ ਨਤਮਸਤਕ ਹੋਣਾ ਹੈ ਤੇ ਉੱਥੇ ਆਪਾਂ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਤੇ ਮਾਣ ਤੇ ਫਕਰ ਵੀ ਮਹਿਸੂਸ ਕਰਨਾ ਹੈ। ਨਾਲ ਇਹ ਵੀ ਵੇਖਣਾ ਕਿ ਉਹਨਾਂ ਸੂਰਬੀਰ ਯੋਧਿਆਂ ਨੇ ਸਾਡੀ ਕੌਮ ਲਈ ਸਾਡੇ ਪੰਥ ਲਈ ਸਾਡੇ ਢੱਠੇ ਹੋਏ ਉਸ ਅਕਾਲ ਤਖਤ ਸਾਹਿਬ ਲਈ ਕੀ ਕੀਤਾ ਹੈ। ਸੋ ਆਓ ਆਪਾਂ ਥੋੜ੍ਹੀ ਜਿਹੀ ਵਿਚਾਰ ਜਿਹੜੀ ਹੈ ਕਰਦੇ ਚੱਲਦੇ ਹਾਂ ਤੇ ਅੱਗੇ ਜਿਵੇਂ ਜਿਵੇਂ ਵਿਚਾਰ ਦੇ ਵਿੱਚ ਤੁਸੀਂ ਵੀ ਕੁਛ ਐਡ ਆਨ ਕਰਨਾ ਹੋਇਆ ਜਾਂ ਕੋਈ ਚੱਲਦੇ ਵਿਸ਼ੇ ਨੂੰ ਕੋਈ ਗੱਲ ਉਹਦੇ ਵਿੱਚ ਤੁਹਾਡੇ ਦਿਮਾਗ 'ਚ ਹੋਵੇ ਉਹਨਾਂ ਸੂਰਬੀਰ ਯੋਧਿਆਂ ਦੀ ਬਾਬਤ ਤੇ ਜ਼ਰੂਰ 815-8100 ਨੂੰ ਡਾਇਲ ਕਰਨਾ ਜੀ। ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦੇ ਜਿਹੜਾ ਲੋਹਾ ਮੰਨਿਆ ਹੈ ਉਹਦੇ ਵਿੱਚ ਜਦੋਂ ਮੈਂ ਆਪਣੇ ਗੌਰ ਇਤਿਹਾਸ ਨੂੰ ਵੇਖਦਾ ਹਾਂ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ ਛੋਟੀ ਜਿਹੀ ਇੱਕ ਬਾਲੜੀ ਜਿਹੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ ਤੇ ਹਜ਼ਾਰਾਂ ਨਹੀਂ ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਨੇ ਜੋ ਬੇਇਨਸਾਫ਼ੀ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ ਸੱਚ ਇਨਸਾਫ਼ ਤੇ ਹਰ ਪਾਂਧੀ ਨੂੰ ਰੋਸ਼ਨੀ ਦੇ ਭਰਪੂਰ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ਤੇ ਤੁਰਨ ਵਿੱਚ ਅਗਵਾਈ ਤੇ ਹੌਸਲੇ ਬਖਸ਼ਦੇ ਨੇ। ਗੁਰੂ ਕਲਗੀਧਰ ਦੇ ਬਰਸੋਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਸਾਨੀ ਸ਼ਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲੱਟ ਲੱਟ ਰੋਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵਜੋਂ ਹੋ ਵੀ ਨਿਬੜੇ ਨੇ। ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖ਼ਤ ਸਾਹਿਬ ਤੇ ਹਮਲਾਵਰ ਜਨਰਲ ਵੈਦਿਆ ਦਾ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਪਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਅੱਜ ਵੀ ਸਦੀਵੀ ਜਰਨੈਲ ਸਥਾਪਿਤ ਹੋ ਗਏ ਨੇ ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਰਤਾ ਦਾ ਲੋਹਾ ਦੁਸ਼ਮਣ ਨੇ ਖੁਦ ਮੰਨਿਆ ਹੈ। ਸੋ ਜੰਗ ਦੇ ਮੈਦਾਨ ਵਿੱਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਹਨਾਂ ਸੂਰਬਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ 'ਚ ਪਾਉਣ ਤੱਕ ਦਾ ਸਫ਼ਰ ਸੰਤਾਈ ਦੀ ਉੱਚ ਆਤਮਕ ਅਵਸਥਾ ਵਿੱਚ ਵਿਚਰਦਿਆਂ ਤੈਅ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਆਨੰਦ ਅਵਸਥਾ ਵਿੱਚ ਪਹੁੰਚਾ ਦਿੱਤਾ। ਦਗ ਦਗ ਭਖਦੇ ਚਿਹਰਿਆਂ ਤੇ ਤੇਜਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਆਨੰਦ ਪੜਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ ਤੇ ਜਿੱਥੇ ਉਹਨਾਂ ਨੇ ਖਾਲਸਾ ਰਾਜ ਦੇ ਨਾਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ਤੇ ਝੂਟਾਂ ਲੈ ਰਹੇ ਭਾਈ ਸੁੱਖਾ ਤੇ ਜਿੰਦਾ ਨੂੰ ਮਾਨੋ ਦਸ਼ਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਹੋਣ। ਜਦੋਂ ਅਸੀਂ 18ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਦੇ ਆਚਰਣ ਦਾ ਹਵਾਲਾ ਦਿੰਦੇ ਹਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕੀਤਾ ਜਾਂਦਾ ਹੈ। ਕਾਜ਼ੀ ਨੂਰ ਮੁਹੰਮਦ ਦਾ ਕਹਿਣਾ ਹੈ ਇਹਨਾਂ ਸਿੱਖਾਂ ਨੂੰ ਕੁੱਤੇ ਨਾ ਆਖੋ ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ ਫਾਰਸੀ ਵਿੱਚ ਸੱਗ ਸ਼ਬਦ ਵਰਤ ਚੁੱਕਾ ਸੀ। ਇਹ ਤਾਂ ਅਸਲੀ ਸ਼ੇਰ ਨੇ ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਵਕਾਰ ਨਾਲ ਜੂਝਦਾ ਹੈ ਉਹਨਾਂ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ। ਉਹ ਤਲਵਾਰ ਦੇ ਯੋਧਿਆਂ ਜੇ ਤੁਸੀਂ ਜੰਗ ਦੇ ਦਾਓ ਪੇ ਸਿੱਖਣੇ ਨੇ ਤਲਵਾਰ ਵਾਹੁਣੀ ਸਿੱਖਣੀ ਹੈ ਜਾਂ ਚਲਾਉਣੀ ਸਿੱਖਣੀ ਹੈ ਤੇ ਇਹਨਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸ਼ਮਣ ਦਾ ਟਾਕਰਾ ਕਰਦੇ ਨੇ, ਫਿਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਜਾਂਦੇ ਨੇ। ਦੁਸ਼ਮਣ ਵੱਲੋਂ ਕੀਤੀ ਗਈ ਸਿਫਤ ਦੀ ਅਸਲ ਆਚਰਣ ਦੀ ਭਰੋਸੇਯੋਗ ਜਾਮਨੀ ਹੁੰਦੀ ਹੈ। ਤਾਂ 20ਵੀਂ ਸਦੀ ਦੇ ਅੰਤ ਵਿੱਚ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦ 1.5 ਲੱਖ ਤੋਂ ਵੱਧ ਜ਼ਿਆਦਾ ਸਿੰਘਾਂ ਸਿੰਘਣੀਆਂ ਦੀ ਸੂਰਬੀਤਾ ਦੇ ਸਿਦਕ ਅਤੇ ਮੌਤ ਦੇ ਬੇਖੌਫ ਹੋਣ ਦੇ ਕਰੈਕਟਰ ਦਾ ਰੋਲ ਮਾਡਲ ਭਾਈ ਜਿੰਦਾ ਅਤੇ ਭਾਈ ਸੁੱਖਾ ਕਹੇ ਜਾ ਸਕਦੇ ਨੇ। ਬੇਦ ਮਰਵਾਹਾ ਉਹ ਸ਼ਖਸ ਹੈ ਜੋ ਦਿੱਲੀ ਪੁਲਿਸ ਦਾ ਮੁਖੀ ਹੈ, ਕਮਿਸ਼ਨਰ ਹੈ। ਹੁਣ ਉਹ ਉਸ ਟਾਈਮ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ ਦਿੱਲੀ ਪੁਲਿਸ ਨੇ 2 ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ, 1985 ਫਿਰ 1987 ਵਿੱਚ। ਬੇਦ ਮਰਵਾਹੇ ਦੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਹੈ ਅਨ ਸਿਵਲ ਵਾਰਸ। ਉਹਦੇ ਵਿੱਚ ਉਹ ਲਿਖਦਾ ਹੈ, 16ਵੇਂ ਪੇਜ ਦੇ ਉੱਤੇ ਉਸ ਕਿਤਾਬ ਦੇ ਵਿੱਚ ਸਿਰਲੇਖ ਦਿੱਤਾ ਹੈ, ਜਿੰਦਾ ਕੌਣ ਸਧਾਰਨ ਮਨੁੱਖ ਨਹੀਂ ਸੀ। ਇਸ ਦੀ ਲਿਖਤ ਵਿਚਲਾ ਵੇਰਵਾ ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ਗਵਾਹੀ ਵਾਂਗ ਹੈ। ਵੈਦਿਆ ਦੇ ਕਤਲ ਕੇਸ ਵਿੱਚ ਸਜ਼ਾ ਹੋਈ, ਬਾਅਦ ਵਿੱਚ ਫਾਂਸੀ ਤੇ ਲਟਕਾਇਆ ਗਿਆ, ਕੋਈ ਸਧਾਰਨ ਮਨੁੱਖ ਨਹੀਂ ਸੀ। ਇਹ ਸਿਰਫ ਇੱਕ ਬੇਤਰਸ ਹਥਿਆਰ ਨਹੀਂ ਸੀ, ਉਸ ਦੀ ਸ਼ਖਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਚੱਕਵੀ ਸੀ ਅਤੇ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ, ਮਰਵਾਹਾ ਕਹਿ ਰਿਹਾ ਹੈ ਕਿ ਜਦੋਂ ਮੈਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ, ਬਲਕਿ ਉਸ ਦੀ ਮਾਨਸਿਕਤਾ ਅਤੇ ਐਸੇ ਅਸਧਾਰਨ ਤੱਤ ਸਨ ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਿਤ ਕਰਦੇ ਸਨ। ਤੇ ਅੱਗੇ ਬੇਦ ਮਰਵਾਹਾ ਲਿਖਦਾ ਹੈ, ਛੋਟੇ ਜਿਹੇ ਸਿਰਲੇਖ ਤੇ ਦਿੰਦਾ ਹੈ, ਪਹਿਲੀ ਗ੍ਰਿਫ਼ਤਾਰੀ ਲਿਖਤ ਅਨੁਸਾਰ ਜਿੰਦਾ ਪਹਿਲੀ ਵਾਰ ਅਚਾਨਕ 1985 ਵਿੱਚ ਪੁਲਿਸ ਦੇ ਹੱਥ ਲੱਗ ਗਿਆ ਹੈ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ, ਪਰ ਪੁਲਿਸ ਨੂੰ ਕੋਈ ਸੂਹ ਨਹੀਂ ਮਿਲ ਰਹੀ ਸੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ, ਮੀਡੀਆ ਵਿੱਚ ਦਿੱਲੀ ਪੁਲਿਸ ਦੀ ਦੁਰਗਤ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹਨਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਉਹਨਾਂ ਦਹਿਸ਼ਤਗਰਦਾਂ ਦਾ ਵੀ ਸੰਬੰਧ ਹੋ ਸਕਦਾ ਹੈ, ਜਿੰਦੇ ਦੀ ਗ੍ਰਿਫ਼ਤਾਰੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ਤੇ ਹੋਈ, ਜਿਸ ਦਾ ਸੰਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬ੍ਰਾਂਚ ਦੇ ਅਡੀਸ਼ਨਲ ਕਮਿਸ਼ਨਰ ਆਰ ਕੇ ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ ਫੋਨ ਕਰਕੇ ਜਿੰਦੇ ਦੀ ਗ੍ਰਿਫ਼ਤਾਰੀ ਦੀ ਵੱਡੀ ਪ੍ਰਾਪਤੀ ਸੰਬੰਧੀ ਦੱਸਿਆ। ਉਦੋਂ ਉਹ ਮਰਵਾਹਾ ਲਿਖਦਾ ਹੈ ਕਿ ਪਹਿਲੀ ਵਾਰ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਅਚਾਨਕ ਇੱਕ ਮਾਰਕਾ ਖੇਜ ਕੰਮ ਕੀਤਾ ਹੈ। ਮਰਵਾਹੇ ਦੀ ਲਿਖਤ ਦਾ ਅਗਲਾ ਸਿਰਲੇਖ ਹੈ ਪੁੱਛਗਿੱਛ ਇੰਟੈਰੋਗੇਸ਼ਨ। ਮਰਵਾਹੇ ਅਨੁਸਾਰ ਮੈਂ ਆਪਣੇ ਘਰੋਂ ਫੋਰਨ ਕ੍ਰਾਈਮ ਬ੍ਰਾਂਚ ਵੱਲੋਂ ਇੰਟੈਰੋਗੇਸ਼ਨ ਸੈਂਟਰ ਵੱਲੋਂ ਪਹੁੰਚਿਆ। ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ 1 ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ, ਇਸ ਨੂੰ ਤਸ਼ੱਦਦ ਜਿਹੜਾ ਹੈ ਪੜਿਆ ਜਾਵੇ ਤਾਂ ਠੀਕ ਹੈ, ਉਹਦਾ ਜਿਹੜਾ ਆਪਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਉੱਥੇ ਦੀ ਪੁੱਛਗਿੱਛ ਕਰਦੀ ਹੈ, ਜਾਂ ਇਸ ਨੂੰ ਤਸ਼ੱਦਦ ਹੀ ਸਮਝਿਆ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ। ਉਹ ਅੱਗੇ ਹੋਰ ਲਿਖਦਾ ਹੈ ਕਿ ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਪ੍ਰਭਾਵਿਤ ਹਾਂ। ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ ਉਸ ਦੀ ਖੱਲੜੀ ਵਿੱਚ ਡਰ ਨਾ ਦੀ ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨ ਮੈਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਕਤ ਪਾਇਆ ਹੋਇਆ ਸੀ। ਇਸ ਤੱਥ ਦੀ ਵੀ ਉਹ ਨੂੰ ਬੜੀ ਖੁਸ਼ੀ ਸੀ। ਉਸ ਨੇ ਆਪਣੇ ਆਜ਼ਾਦੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ, ਪਰ ਦਿੱਲੀ ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜਿੱਦ ਕਰਦਾ ਸੀ ਵਿਚਲੀ ਬੈਂਕ ਡਕੈਂਤੀਆਂ ਸੰਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ਰਾਜਧਾਨੀ ਕਹਿਣ ਤੋਂ ਵੀ ਇਹ ਭਾਵ ਸੀ ਉਹ ਦਿੱਲੀ ਪੁਲਿਸ ਦਾ ਪੂਰਾ ਮਜ਼ਾਕ ਉਡਾ ਰਿਹਾ ਹੈ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਪਰ ਉਹ ਗੱਲ ਕਰਨ ਲੱਗਿਆਂ ਉਹ ਭਾਰਤ ਸਰਕਾਰ ਤੇ ਅਸੀਂ ਖਾਲਿਸਤਾਨੀ ਸ਼ਬਦਾਵਲੀ ਦੇ ਨਾਲ ਜਿਹੜੀ ਹੈ ਉਹ ਵਰਤੋਂ ਕਰਦਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ ਇੱਕ ਪੁਲਿਸ ਮੁਖੀ ਦੇ ਤੌਰ ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ, ਨਾ ਕਿ ਮੁਜ਼ਰਮ ਦੇ ਤੌਰ ਤੇ। ਉਸ ਨੂੰ ਫਿਰ ਅਸੀਂ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿੱਚ ਪੇਸ਼ ਲਈ ਲਿਜਾਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸਨੇ ਬੜੇ ਦਲੇਰਨਾਮਾ ਕੰਮ ਕੀਤੇ, ਜਿਨ੍ਹਾਂ ਵਿੱਚ ਲਲਿਤ ਮਾਕਨ, MP ਤੇ ਅਰਜਨ ਦਾਸ ਅਤੇ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ, ਤੇ ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ ਸੀ। ਇਹ ਕੌਣ ਲਿਖ ਲਿਆ लिख रहा है गल्ला कमिश्नर जेड़ा है मरवा मरवाहा ओ लिख रहा है वेद मरवाहा उस तो बाद फिर ओ लिखता है कि फिर एक सब हैंडिक दूसरी मुलाकात दा दिंदा है उस अनुसार ओ अगस्त महीने दे बेच 1987 विच सेवा लाइन एरिए विच होए एक पुलिस मुकाबले विच जिंदा सख्त जख्मी हालत विच दिल्ली पुलिस ने दबोच लिया मैं अपने वायरलैस सैट ते जिंदे दी गिरफ्तारी बारे सुनिया अते कुछ मिंटां विच ही पुलिस स्टेशन विच पहुंच गया जिंदे नूं एक स्ट्रेचर ते पा के एंबूलेंस वल लजाया जा रहा सी जदों कि उसने मैनूं वेख लिया उसने हसदे होया मुस्कुराउंदिया होया मेरा स्वागत कीता है ते ओ बड़ी गंभीर जख्मी हालत विच सी पर फिर भी उसने मैनूं मजाकिया लहजे विच कहा मुबारक हो अब आपको बहुत बड़ी तरक्की मिलेगी दिल्ली पुलिस ने मुझे पकड़ लिया है मेरे सामने ओ बंदा सी जेड़ा मौत दे मुंह विच जा रहा सी पर ओ इन्ना पलां विच भी बेपरवाह होके मजाक कर रहा सी मैं देख रहा सी कि उसनु अपने काज लई महान कुर्बानी करन दी तसल्ली भी सी ते पुलिस नु नीवा दिखाउण दा चाह भी उसदा फौजी हस्पताल विच इलाज करवाया गया ओ एक ऑपरेशन तो बाद करामाती तौर ते ठीक हो गया मैं उसनु डीजीपी क्राइम दे नाल हस्पताल विच देखण गया पर इस बार मैं पुछ गिछ नहीं करन गया पर उस इंसान नु मिलण गया जिस ने मेरे मन च सत्कार दी थां बना लई सी ते मैं एक इकवाल करना चाहुंदा हां कि उदों मेरियां जिंदे प्रतिभावनावां एक प्रोफेशनल पुलिस अफसर वालियां नहीं सन बल्कि प्रशंसा ते निग वालियां सन सो ए जिहड़ा उस दिल्ली दा उस टमे दा पुलिस कमिश्नर है ओ ए गल्लां आपणियां जिहड़ियां ओहदियां कता लिखतां ने उहनां दे विचों दे रिहा है सो इस गल्लां तों ही आपां अनुभव कर सकदे आ कि किस मिट्टी दा बणिया होया ओ इंसान सी फिर इस दे नाल ही आजादी संघर्ष दे इस सपा सलार नूं दुश्मन वलों दित्ती गई इस श्रद्धांजली चों भविख दीआं पीढ़ियां नूं अपने आजादी संघर्ष दे योधिआं दी असली तस्वीर नज़र आउंदी है ते 9 अक्तूबर दा दिन केसरी काफले दे सिपा सलारां लई परण दिवस है 30 मिलियन तों वध सिख कौम वलों उत्साह ते सरूर विच संघर्ष विच शामिल होण दी लोड़ तां कि शहीदां दे अधूरे संकल्प नूं पूरिआं कीता जा सके भाई जिंदे सुखे ने राष्ट्रपति नूं लिखे अपने पत्र विच उहनां ने बड़ा खुल के आजादी संघर्ष की ठीक तर्जमानी करदिया बड़े फकर नाल लिखिया सी कि जदों कौमां जागदियां ने तां इतिहास नूं कंबणी छड़ जांदी है ते उन्होंने कहा सी कि श्री अकाल तख्त साहब ते हमले ने समुची कौम नूं उस दे फर्ज की याद करवाई है ते हुण कौम ने तुहाडी गुलामी का जूड़ा परां वगा के आजादी की मंजिल वल चढ़ाई की हुई है सो उन्हां मरजीबड़ियां दीआं ओह लिखतां जां ओह गल्लां जदों भी अज असीं पढ़दे हाँ तो सोचण लई मजबूर हो जांदे हाँ खालसा जी अपने कौमी फर्ज की पछाण करिए इन्हां दो मरजीबड़ियां नूं सच्ची श्रद्धांजली आजादी की मंजिल वल कदम वधा के दईए गुस्से गिले तोहमतां दिलगिरियां नूं परे बगा मारीए खालसाई भावना का प्रगटावा करदिआं गुरसिख पछाण नूं गुरु रूप जाण के सच्चे ते सुच्चे प्यार का प्रगटावा साडी निजी अते कौमी जिंदगी का अटुट हिस्सा बने साडी सांझी ताकत दे सामने दुश्मन ज्यादा देर टिक नहीं सकेगा ते सतगुरु खालसे दे घर आजादी जरूर बख्शणगे भाई सुखा ते भाई जिंदा दी शहादत दा रुतबा अवल है ते उहनां दी कीती होई कुर्बानी नूं कोट कोट प्रणाम जी
हां जी बिलकुल जी ए उहनां दी जिहड़ी ए बड़ी वड्डी गल हुंदी है जिहड़ी इस आर्टिकल दे विच दसी गई के जदों दुश्मन तुहाडी तारीफ करे तां बकायदा ਉਹ ਸ਼ਖਸ ਫਿਰ ਕੋਈ ਆਮ ਸ਼ਖਸ ਨਹੀਂ ਹੁੰਦਾ ਤੇ ਇਹ ਮਾਣ ਹੋਣਾ ਚਾਹੀਦਾ ਸਿੱਖ ਕੌਮ ਨੂੰ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਗੱਲ ਵੀ ਆਮ ਮਸ਼ਹੂਰ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਪੰਜਾਬ ਤੋਂ ਬਾਹਰ ਵੀ ਕੋਈ ਘੱਟ ਨਹੀਂ ਸੀ ਜਿੱਥੇ ਵੀ ਵਾਹ ਪੇਸ਼ ਚੱਲਦੀ ਸੀ ਸਿੱਖ ਕੌਮ ਨੂੰ ਜਲੀਲ ਕਰਨ ਦੇ ਲਈ ਇਹੋ ਜਿਹੇ ਕੰਮ ਕੀਤੇ ਜਾਂਦੇ ਸੀ ਤੇ ਸਿੱਖ ਨੌਜਵਾਨੀ ਨੂੰ ਕੋਹ ਕੋਹ ਕੇ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੈ ਭੀਮ ਜੈ ਭਰਤ ਜੀ ਹੋਰ ਜੀ ਕੁਲਦੀਪ ਜੀ ਸਹਿ ਸਿੰਘ ਜੀ ਕੀ ਹਾਲ ਆ
ਭਾਜੀ ਵਧੀਆ ਜੀ ਚੜ੍ਹਦੀ ਕਲਾ ਜੀ ਬਸ
ਬਹੁਤ ਵਧੀਆ ਭਾਈ ਸੁੱਖਾ ਦੇ ਜਿੰਦੇ ਦੀ ਜੀਵਨ ਬਾਰੇ ਸੁਣ ਕੇ ਲੱਗਾ ਮੈਨੂੰ ਔਰ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੋਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਜਨਰਲ ਵੈਦਿਆ ਨੂੰ ਉਸ ਅਪਮਾਨ ਦਾ ਬਦਲਾ ਲਿਆ ਔਰ ਵਾਕਿਆ ਹੀ ਵੀ ਉਹ ਜਿਹੜੀ ਕੋਈ ਪ੍ਰਸ਼ੰਸਾ ਦੂਸਰਾ ਬੰਦਾ ਜਦੋਂ ਕਰਦਾ ਬਹੁਤ ਵਧੀਆ ਲੱਗਦਾ ਜੇ ਖੁਦ ਪ੍ਰਸ਼ੰਸਾ ਕਰੇ ਕੋਈ ਕਹਿਣਾ ਇਹ ਮਸਾਲਾ ਲਾ ਕੇ ਗੱਲਾਂ ਕਰ ਰਹੇ ਆ
ਪਰ
ਜਦੋਂ ਕੋਈ ਥਰਡ ਪਰਸਨ ਉਹ ਵੀ ਪੁਲਿਸ ਦਾ ਬੰਦਾ ਜਿਹਨੇ ਗ੍ਰਿਫਤਾਰ ਕੀਤਾ ਬੇਦਮਾਜੀ ਤੁਸੀਂ ਗੱਲ ਕੀਤੀ ਆ ਜ਼ਿਕਰ ਕਰ ਰਿਹਾ ਆ ਤੇ ਬਹੁਤ ਵਧੀਆ ਲੱਗਦਾ ਵੀ ਬਾਕੀ ਇਹ ਸੱਚੀ ਗੱਲ ਆ ਜਿਹੜਾ ਤੁਸੀਂ ਨੂਰ ਮੁਹੰਮਦ ਦਾ ਰੈਫਰੈਂਸ ਦਿੱਤਾ ਅਬਦਾਲੀ ਦੇ ਸਮੇਂ ਦੇ ਕਿਉਂਕਿ ਉਹ ਵੀ ਇਤਿਹਾਸਕਾਰ ਸੀਗੇ ਜਦੋਂ ਦੁਸ਼ਮਣ ਲਿਖਦਾ ਹੈ ਨਾ ਦੁਸ਼ਮਣ ਨੀ ਆਪਾਂ ਨੂੰ ਕਹਿ ਸਕਦੇ ਉਹਨੂੰ ਮਿੱਤਰ ਹੀ ਕਹਿ ਸਕਦੇ ਹਾਂ ਸੱਚੀ ਪ੍ਰਸ਼ੰਸਾ ਹੈ ਵੀ ਉਹਨਾਂ ਦੀ ਬਹਾਦਰੀ ਬਾਰੇ ਉਹਨੇ ਲਿਖਿਆ ਕਿੱਦਾਂ ਕਿੱਦਾਂ ਉਹ ਗ੍ਰਿਫਤਾਰ ਕੀਤੀ ਔਰ ਕਿੱਦਾਂ ਉਹ ਖੁਸ਼ ਰਹੇ ਹਰ ਹਾਲ ਦੇ ਵਿੱਚ ਔਰ ਵਧੀਆ ਲੱਗਦਾ ਜੇ ਤੁਸੀਂ ਇਹੋ ਜਿਹੇ ਸ਼ਹੀਦਾਂ ਦੀਆਂ ਗਾਥਾਂ ਦੱਸਦੇ ਕਿਉਂਕਿ ਇਹ ਉਦੋਂ ਛੋਟੇ ਛੋਟੇ ਸੀਗੇ 87-88 ਚ ਤੇ ਉਦੋਂ ਪੇਪਰ ਚ ਆਇਆ ਸੀ ਜਨਰਲ ਵੈਦਿਆ ਦਾ ਕਤਲ ਜਾ ਕੇ ਪੂਨੇ ਚ ਉਹਨਾਂ ਨੇ ਕੀਤਾ ਔਰ ਉਹਨਾਂ ਨੂੰ ਫਿਰ ਜਦੋਂ ਫਾਂਸੀ ਲੱਗੀ ਉਹ ਵੀ ਅਖਬਾਰਾਂ ਚ ਆਇਆ ਔਰ ਮੈਂ ਇਹ ਵੀ ਗੱਲ ਆ ਵੀ ਆਮ ਜਿੱਦਾਂ ਫਾਂਸੀ ਦੀ ਮੁਆਫੀ ਲਈ ਰਾਸ਼ਟਰਪਤੀ ਨੂੰ ਲਿਖਦੇ ਆ ਜਾਂ ਹੋਰ ਕਈ ਕਾਰਵਾਈਆਂ ਕਰਦੇ ਜਿਹੜੇ ਸੱਚੇ ਸ਼ਹੀਦ ਹੁੰਦੇ ਉਹ ਇਹ ਕੰਮਾਂ ਵੱਲ ਨੂੰ ਜਾਂਦੇ ਹੀ ਨੀ ਸਾਨੂੰ ਫਾਂਸੀ ਮਾਫ਼ ਕਰ ਦਿਓ ਸਾਡੀ ਜਾਂ ਕਿਸ ਤਰ੍ਹਾਂ ਹੋਰ ਸਜ਼ਾ ਘੱਟ ਕਰ ਦਿਓ ਤੇ ਜਿਸ ਤਰ੍ਹਾਂ ਸ਼ਹੀਦ ਊਧਮ ਸਿੰਘ ਹੋਣਾ ਦਾ ਰੈਫਰੈਂਸ ਆਪਾਂ ਦੇ ਸਕਦੇ ਹਾਂ ਸ਼ਹੀਦ ਭਗਤ ਸਿੰਘ ਦਾ ਰੈਫਰੈਂਸ ਦੇ ਸਕਦੇ ਹਾਂ ਉਸੇ ਸੰਦਰਭ ਦੇ ਵਿੱਚ ਹੀ ਹੈ ਜਿੱਦਾਂ ਤੁਸੀਂ ਸਿੱਖ ਸਟਰਗਲ ਦੀ ਗੱਲ ਕੀਤੀ ਆ ਆਜ਼ਾਦੀ ਦੀ ਗੱਲ ਕੀਤੀ ਆ ਔਰ ਬਹੁਤ ਚੰਗਾ ਲੱਗਾ ਵੀ ਤੁਸੀਂ ਇਹੋ ਜਿਹੇ ਸ਼ਹੀਦਾਂ ਨੂੰ ਯਾਦ ਕਰਦੇ ਆ ਔਰ ਉਹਨਾਂ ਦੀ ਜੀਵਨ ਗਾਥਾ ਜਿਹੜੀ ਆਮ ਲੋਕਾਂ ਨੂੰ ਸਾਡੇ ਵਰਗੇ ਨੂੰ ਨਹੀਂ ਪਤਾ ਉਹਨਾਂ ਅਸਲ ਚ ਵਾਕਿਆ ਉਹਨਾਂ ਨੂੰ ਹੋਇਆ ਕੀ ਔਰ ਕਿੱਦਾਂ ਹੋਇਆ ਔਰ ਉਹਦਾ ਰੈਫਰੈਂਸ ਉਹਨਾਂ ਕਿਤਾਬਾਂ ਚੋਂ ਦਿੰਦੇ ਜਿਹੜੀਆਂ ਦੂਸਰਿਆਂ ਨੇ ਲਿਖੀਆਂ ਬਹੁਤ ਚੰਗਾ ਲੱਗਾ ਔਰ ਮੈਂ ਇੱਕ ਇੱਥੇ ਨਾਲ ਹੀ ਹੋਰ ਘਟਨਾ ਦਾ ਇੱਕ ਜ਼ਿਕਰ ਕਰਨਾ ਚਾਹੁੰਦਾ ਪਿੱਛੇ 24 ਸਤੰਬਰ ਲੰਘ ਕੇ ਗਿਆ ਇਹਨੂੰ ਇੱਕ ਪੂਨਾ ਪੈਕ ਡੇ ਦੇ ਨਾਮ ਵੀ ਯਾਦ ਕੀਤਾ ਜਾਂਦਾ ਸ਼ਾਇਦ ਤੁਹਾਨੂੰ ਯਾਦ ਹੋਊਗਾ ਪਰ ਅਸੀਂ ਉਹਨੂੰ ਤਿਰਕਾਰ ਦਿਵਸ ਮਨਾਉਂਦੇ ਹਾਂ ਪੂਨਾ ਪੈਕਟ ਬਾਰੇ ਮੈਂ 2 ਮਿੰਟ ਜਾਣਕਾਰੀ ਦਊਂਗਾ ਪੂਨਾ ਪੈਕਟ ਉਹ ਸੀ ਵੀ ਜਦੋਂ 1930-31-32 ਦੀਆਂ ਰਾਊਂਡ ਟੇਬਲ ਕਾਨਫਰੰਸਾਂ ਹੋਈਆਂ ਬ੍ਰਿਟਿਸ਼ ਗੌਰਮੈਂਟ ਦੇ ਨਾਲ ਹਿੰਦੂਆਂ ਦੇ ਨੁਮਾਇੰਦੇ ਸਿੱਖਾਂ ਦੇ ਨੁਮਾਇੰਦੇ ਮੁਸਲਮਾਨਾਂ ਦੇ ਨੁਮਾਇੰਦੇ ਉੱਥੇ ਗਏ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਉੱਥੇ ਭਾਰਤ ਦੇ ਜਿਹੜੇ ਸ਼ੂਦਰ ਜਾਂ ਅਛੂਤ ਉਹਨਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਾਂਧੀ ਨੇ ਵਿਰੋਧ ਕੀਤਾ ਸੀ ਉਹ ਫਿਰ ਜਦੋਂ ਚੁੰਮਣ ਲਵਾੜ ਦਿੱਤਾ ਜਦੋਂ ਕੋਈ ਨਹੀਂ ਫੈਸਲਾ ਹੋਇਆ ਤੇ ਬ੍ਰਿਟਿਸ਼ ਸਰਕਾਰ ਨੇ ਫੈਸਲਾ ਦਿੱਤਾ ਵੀ ਇਹ ਜਿਹੜੇ ਅਧਿਕਾਰ ਬਾਬਾ ਸਾਹਿਬ ਮੰਗ ਰਹੇ ਨੇ ਲੋਕਾਂ ਨੂੰ ਇਹ ਸਦੀਆਂ ਤੋਂ ਗੁਲਾਮੇ ਮਿਲਣੇ ਹੀ ਚਾਹੀਦੇ ਆ ਤਾਂ ਗਾਂਧੀ ਨੇ ਮਰਨ ਵਰਤ ਰੱਖ ਲਿਆ ਔਰ ਉਹ ਮਰਨ ਵਰਤ 21 ਸਤੰਬਰ 1932 ਨੂੰ ਰੱਖਿਆ ਜਦੋਂ 24 ਸਤੰਬਰ ਨੂੰ ਮਨ ਕਰਾਰੇ ਪਹੁੰਚ ਗਿਆ ਨਾ ਕਸਤੂਰਬਾ ਗਾਂਧੀ ਵੀ ਗਈ ਨਹਿਰੂ ਵੀ ਗਿਆ ਪਟੇਲ ਵੀ ਗਿਆ ਵੀ ਬਾਬਾ ਸਾਹਿਬ ਤੁਸੀਂ ਮੰਨ ਜਾਓ ਤਾਂ ਉਹਨਾਂ ਨੇ ਦੇਖਿਆ ਵੀ ਬਾਬਾ ਸਾਹਿਬ ਨਹੀਂ ਮੰਨ ਰਹੇ ਬਾਬਾ ਸਾਹਿਬ ਕਹਿੰਦੇ 5000 ਸਾਲ ਬਾਅਦ ਇਹਨਾਂ ਲੋਕਾਂ ਨੂੰ ਅਧਿਕਾਰ ਮਿਲਣ ਲੱਗੇ ਆ ਗਾਂਧੀ ਮਰਦਾ ਮਰੇ ਪਰ ਮੈਂ ਬਰੀਫ ਚ ਇਹ ਗੱਲ ਕਹੂੰਗਾ ਫਿਰ ਇਹਨਾਂ ਲੋਕਾਂ ਨੇ ਦੇਖਿਆ ਵੀ ਬਾਬਾ ਸਾਹਿਬ ਨੂੰ ਕੁਛ ਨੀ ਕਹਿਣਾ ਇਹਨਾਂ ਲੋਕਾਂ ਨੂੰ ਨਾ ਛੱਡੋ ਨੀ ਪਿੰਡਾਂ ਦੇ ਵਿੱਚ ਦੂਰ ਦੁਰਾਡੇ ਜਾ ਕੇ ਝੁੱਗੀਆਂ ਝੋਪੜੀਆਂ ਨੂੰ ਗਲਾਉਣੀ ਸ਼ੁਰੂ ਕਰਤੀਆਂ ਦੂਜੇ ਨਾਲ ਹੀ ਲੜ ਰਹੇ ਆ ਅਸੀਂ ਉਹ ਨੀ ਛੱਡਣੇ ਫਿਰ ਮਜ਼ਬੂਰ ਬਾਬਾ ਸਾਹਿਬ ਨੂੰ ਉਹ ਜਿਹੜੇ ਕ੍ਰਿਮੀਨਲ ਵਾਰਡ ਨੂੰ ਛੱਡ ਕੇ ਗਾਂਧੀ ਨਾਲ ਸਮਝੌਤਾ ਕਰਨਾ ਪਿਆ ਔਰ ਉਸ ਟਾਈਮ ਤੇ ਉਹ ਅਧਿਕਾਰਾਂ ਦੀ ਬਲੀ ਦੇ ਕੇ ਰਿਜ਼ਰਵੇਸ਼ਨ ਦਿੱਤੀ ਗਈ
ਉਦਾਹਰਣ ਦੇ ਤੌਰ ਦੇ ਉੱਤੇ ਜਿੱਦਾਂ ਭਈ ਲੋਕਾਂ ਦਾ ਧਿਆਨ ਭੜਕਾਉਣ ਦੇ ਲਈ ਗੰਦੀ ਚਾਲ ਜਿਹੜੀ ਚਾਣਕਿਆਪੁਰੀ ਨੀਤੀ ਉਹ ਖੇਡੀ ਗਈ ਜੋ ਮੈਂ ਸਮਝਿਆ ਜਿਹੜੀ ਤੁਸੀਂ ਗੱਲਬਾਤ ਦੱਸੀ ਹੈ ਸੋ ਇਹੋ ਜਿਹੇ ਪਖੰਡ ਜਿਹੜੇ ਆ ਪਿਛਲੇ ਸਮੇਂ ਦੇ ਦੌਰਾਨ ਵੀ ਕੀਤੇ ਗਏ ਆਪਾਂ ਨੂੰ ਪਤਾ ਹੀ ਹੈ ਸਰਕਾਰਾਂ ਨੇ ਇੱਕ ਇੱਕ ਗਲਤੀ ਨੂੰ ਲੁਕਾਉਣ ਦੇ ਲਈ ਦੂਜੀ ਗਲਤੀ ਦੂਜੀ ਨੂੰ ਲੁਕਾਉਣ ਦੇ ਲਈ ਤੀਜਾ ਕੰਮ ਠੀਕ ਹੈ ਜੀ ਜਿਹੜਾ ਹੁਣ ਆਪਾਂ ਉਦਾਹਰਣ ਦੇ ਤੌਰ ਤੇ ਦੇਖ ਸਕਦੇ ਹਾਂ ਕਿ 307 ਜਿਹੜੀ ਹੈ ਕਸ਼ਮੀਰ ਦੇ ਹਾਂਜੀ ਔਰ ਸਭ ਤੋਂ ਵੱਡੀ ਜੇਲ੍ਹ ਜਿਹੜੀ ਆ ਉਹਨੂੰ ਬਣਾਇਆ ਗਿਆ ਔਰ ਉਹਦੇ ਲਈ ਕੀ ਕੁਝ ਹੋਰ ਜਿਹੜੇ ਆ ਨਵੇਂ ਪਖੰਡ ਕੀਤੇ ਗਏ ਸੋ ਉਹ ਬਹੁਤ ਕੁਝ ਜਿਹੜਾ ਆਪਣੇ ਆਪ ਦੇ ਵਿੱਚ ਕਈ ਵਾਰੀ ਮੇਲ ਖਾ ਜਾਂਦਾ ਔਰ ਉਹਦੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਸੋਚ ਤੇ ਸਮਝ ਜਿਹੜੀ ਹੈ ਬੜੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਾਡੀ ਸੋਝੀ ਦੇ ਵਿੱਚ ਪੈ ਜਾਂਦੀ ਹੈ
ਹਾਂਜੀ ਦੇਖੋ ਇਹ ਬ੍ਰਾਹਮਣਵਾਦੀ ਨੀਤੀ ਹੈ ਸ਼ਾਮ ਦਾਮ ਦੰਦ ਭੇਦ
ਹਾਂਜੀ ਹਾਂ
ਔਰ ਚਾਣਕਿਆ ਨੀਤੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ
ਹਾਂਜੀ ਹਾਂਜੀ ਚਾਣਕਿਆ
ਉਹ ਦੇਖੋ ਉਹਨਾਂ ਦੀ ਵਿਚਾਰਧਾਰਾ ਭਾਵੇਂ ਰੱਜ ਕੇ ਬੇਈਮਾਨ ਉਹ ਇਮਾਨਦਾਰੀ ਨਾਲ ਉੱਤੇ ਪਹਿਰਾ ਦੇ ਰਹੇ ਆ
ਹਾਂਜੀ
ਪਰ ਸਾਡੇ ਮਹਾਂਪੁਰਸ਼ਾਂ ਦੀ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਫਿਲੋਸਫੀ ਆ ਉਹ ਵਧੀਆ ਔਰ ਇਮਾਨਦਾਰ ਅਸੀਂ ਉੱਤੇ ਨੀ ਪਹਿਰਾ ਦੇ ਰਹੇ
ਹਾਂਜੀ
ਉਹ ਬੇਈਮਾਨ ਹੋ ਕੇ ਵੀ ਆਪਣੀ ਫਿਲਾਸਫੀ ਨੂੰ ਇਮਾਨਦਾਰੀ ਨੂੰ ਫੋਲੋ ਕਰ ਰਹੇ ਆ
ਪੂਰਾ ਜੀ ਪੂਰਾ ਐਨ ਪੂਰਾ ਉਹਦੇ ਵਿੱਚ 120% ਆਪਾਂ 100% ਵੀ ਨੀ ਕਹਿ ਸਕਦੇ 120% ਉਹ ਪੂਰਾ ਐਨ ਜਿਹੜਾ ਆ ਉਹਦੇ ਨਾਲ ਸ਼ਿੱਦਤ ਦੇ ਨਾਲ ਕੰਮ ਕਰ ਰਹੇ
ਹਾਂਜੀ ਦੇਖੋ ਵੀ ਸਾਰਾ ਮੀਡੀਆ ਨੇ ਕਾਬੂ ਚ ਕੀਤਾ ਆ ਲੋਕ ਪ੍ਰੋਟੈਸਟ ਕਰਦੇ ਆ ਜੰਮੂ ਕਸ਼ਮੀਰ ਚ ਉਹਦੇ ਕੋਈ ਨਿਊਜ਼ ਨੀ ਆਉਂਦੀ
ਹਾਂਜੀ
ਪਰ ਮੋਦੀ ਮੋਦੀ ਇੱਥੇ ਵੀ ਰੇਡੀਓ ਜਿੰਨੇ ਵੀ ਮੋਦੀ ਦੇ ਗੁਣਗਾਉਣ ਕਰਦੇ ਆ
ਹਾਂਜੀ
ਤੇ ਤੁਸੀਂ ਇਹ ਵਧੀਆ ਉਪਰਾਲਾ ਕਰਦੇ ਤੁਸੀਂ ਪ੍ਰਸ਼ੰਸਾ ਦੇ ਯੋਗ ਆ ਵੀ ਆਪਣੇ ਸ਼ਹੀਦਾਂ ਨੂੰ
ਦੂਜੀ ਗੱਲ ਅਸੀਂ ਆਪਾਂ ਜਿਵੇਂ ਤੁਹਾਡੀ ਜਿਹੜੇ ਰੂਟਸ ਨੇ ਜਾਂ ਜਿਹੜੀਆਂ ਜੜਾਂ ਨੇ ਉਹਨਾਂ ਨਾਲ ਜੁੜ ਕੇ ਰਹਿਣਾ ਚਾਹੁੰਦੇ ਗਰਾਊਂਡ ਤੇ ਵਿਚਰ ਕੇ ਕੰਮ ਕਰਨਾ ਚਾਹੁੰਦੇ ਅਸੀਂ ਕੋਈ ਪ੍ਰੋਫਿਟ ਨੀ ਕਰਨਾ ਚਾਹੁੰਦੇ ਇਸ ਕੰਮ ਚੋਂ
ਹਾਂਜੀ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਮੈਂ ਕਹਿੰਦਾ ਗੁਰੂ ਘਰਾਂ ਚ ਹੋਣੀਆਂ ਚਾਹੀਦੀਆਂ ਜਿਹਨਾਂ ਨੇ ਕੌਮ ਲਈ ਜਿਹੜੇ ਸ਼ਹੀਦ ਹੋਏ ਆ ਮਰੇ ਆ ਆਪ ਮਾਰਿਆ ਉਹ ਤਾਂ ਗੱਲਾਂ ਗੁਰਗੁਰਾਂ ਚੁਣੀਆਂ ਚਾਹੀਦੀਆਂ
ਹਾਂਜੀ ਹਾਂਜੀ ਬਿਲਕੁਲ ਜੀ
ਹਾਂਜੀ ਚਾਹੀਦੀਆਂ ਹੈਗੀਆਂ ਬਟ ਹੁੰਦੀਆਂ ਸੀ ਕੱਟ ਦਿੱਤੀਆਂ ਗਈਆਂ ਬਹੁਤ ਕੰਡੀਸ਼ਨਾਂ ਲਾਈਆਂ ਜਾਂਦੀਆਂ ਤੁਸੀਂ ਆਹ ਸ਼ਬਦ ਨੀ ਪਾਉਣਾ ਤੁਸੀਂ ਆਹ ਬਾਰ ਨੀ ਗਾਉਣੀ ਤੁਸੀਂ ਏਦਾਂ ਨੀ ਕਰਨਾ ਬਹੁਤ ਕੁਛ ਖੈਰ ਉਹ ਵਿਸ਼ਾ ਇੱਕ ਵੱਖਰਾ ਕਿਤੇ ਉਹ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਵੀ ਆਪਾਂ ਖੋਲ ਸਕਦੇ ਹਾਂ ਕਿਉਂਕਿ ਸਾਡੀ ਇਹ ਕੌਮ ਦਾ ਦਰਦ ਹੈ ਸਾਡੇ ਇਹ ਜਿਹੜਾ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਵਾਚਿਆ ਨਾ ਸਮਝਿਆ ਨਾ ਵਿਚਾਰਿਆ ਨਾ ਤੇ ਅਸੀਂ ਆਪਣੀਆਂ ਜੜਾਂ ਨਾਲ ਟੁੱਟ ਜਾਵਾਂਗੇ ਇੰਨਾ ਕਿ ਸਾਨੂੰ ਤਾਂ ਸਮਝ ਪਈ ਹੈ ਜੀ ਹਜੇ ਤੱਕ
ਬਿਲਕੁਲ ਬਿਲਕੁਲ ਬਹੁਤ ਵਧੀਆ ਤੁਹਾਡਾ ਉਪਰਾਲਾ ਵੀ ਤੁਸੀਂ ਆਪਣੇ ਸਮਾਜ ਨੂੰ ਆਪਣੇ ਇੰਡੀਅਨ ਲੋਕਾਂ ਨੂੰ ਕਮਿਊਨਿਟੀ ਨੂੰ ਆਪਣੀ ਜੜਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਧੰਨਵਾਦ ਜੀ
ਥੈਂਕ ਯੂ ਜੀ ਓਕੇ ਜੀ ਹਾਂਜੀ ਹਾਂਜੀ ਇਸ ਦੇ ਨਾਲ ਹੀ ਜਿਹੜੀ ਵੀਰ ਸਾਹਿਬ ਸਿੰਘ ਹੁਣੀ ਗੱਲ ਕਰ ਰਹੇ ਸਨ ਇਹ ਇੱਕ ਇੱਕ ਗੱਲ ਜਿੰਨਾ ਚਿਰ ਅਸੀਂ ਜਿੰਨੇ ਵੀ ਅਸੀਂ ਆਪਣੇ ਚਾਹੇ ਕੋਈ ਮੋਨਾ ਆ ਚਾਹੇ ਅੰਮ੍ਰਿਤਧਾਰੀ ਆ ਚਾਹੇ ਸਹਿਜਧਾਰੀ ਆ ਵੀ ਕਹਿਣ ਦਾ ਭਾਵ ਜਿਹਨੂੰ ਦਾੜੀ ਕੇਸ ਰੱਖੇ ਆ ਉਹ ਸਹਿਜਧਾਰੀਆਂ ਦੀ ਜਿਹੜਾ ਕੈਟਾਗਰੀ ਚ ਆ ਜਾਂਦੇ ਜਾਂ ਜੋ ਵੀ ਜਿਵੇਂ ਵੀ ਕਹਿ ਲਈਏ ਜਿਹੜਾ ਜਾਣੀ ਕਿ ਕਹਿਣ ਦਾ ਭਾਵ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਹੈ ਉਹਨੂੰ ਸਾਡਿਆਂ ਸ਼ਹੀਦਾਂ ਪ੍ਰਤੀ ਮਾਣ ਤੇ ਫਕਰ ਜ਼ਰੂਰ ਹੋਣਾ ਚਾਹੀਦਾ ਹੈ ਚਾਹੇ ਉਹ ਸੁੱਖਾ ਜਿੰਦਾ ਹੋਵੇ ਚਾਹੇ ਸਤਵੰਤ ਬੇਅੰਤ ਹੋਵੇ ਜਾਂ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਣ ਜਾਂ ਉਹਨਾਂ ਦੇ ਨਾਲ ਦੇ ਸੂਰਬੀਰ ਯੋਧੇ ਹੋਣ ਜਾਂ ਜਿਹੜੇ 18ਵੀਂ ਸਦੀ ਦੇ ਹੋਣ ਚਾਹੇ 20ਵੀਂ ਸਦੀ ਦੇ ਹੋਣ ਜਾਂ ਆਉਣ ਵਾਲੇ ਟਾਈਮ ਦੇ ਹੋਣ ਜਾਂ ਜਿਹੜੇ ਕੱਲ ਜਿਹੜੇ ਫੜ ਫੜ ਕੇ ਜੇਲ੍ਹਾਂ 'ਚ ਦਿੱਤੇ ਗਏ ਨੇ ਜਾਂ ਉਹ ਨੇ ਸਾਰਿਆਂ ਦਾ ਸਾਨੂੰ ਮਾਣ ਤੇ ਸਤਿਕਾਰ ਤੇ ਔਰ ਮਾਣ ਵੀ ਹੋਣਾ ਚਾਹੀਦਾ ਕਿ ਥੋੜੇ ਜਿਹੇ ਪਰਸੈਂਟ ਦੇ ਵਿੱਚ ਸਾਡੀ ਕੌਮ ਕੁਝ ਵੀ ਨਹੀਂ ਇਹਦੀ ਪਰਸੈਂਟ ਕੁਛ ਵੀ ਨਹੀਂ ਤੇ ਕਿੱਡੇ ਕਿੱਡੇ ਕੰਮ ਕੀਤੇ ਔਰ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਅਸੀਂ ਆਪਣੀ ਪਹਿਚਾਣ ਨੂੰ ਬਰਕਰਾਰ ਕੀਤਾ ਤੇ ਦੂਜੀ ਗੱਲ ਜਿਹੜੀ ਹੈ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਉਹਨੂੰ ਦੁਨੀਆਂ ਦੇ 10ਵੇਂ ਨੰਬਰ ਦੇ ਉੱਤੇ ਪੂਰੀ ਦੁਨੀਆਂ ਦੇ ਵਿੱਚ ਬੋਲਿਆ ਜਾਂਦਾ ਹੈ ਕਿੱਥੋਂ ਕਿੱਥੋਂ ਤੇ ਕਿੱਧਰੋਂ ਕਿਵੇਂ ਕਿੱਥੇ ਕਿੱਥੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾਂਦੀਆਂ ਨੇ ਇੱਦਾਂ ਖਤਮ ਨਹੀਂ ਕੋਈ ਹੁੰਦਾ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ ਸਿਰਫ ਇੱਥੇ ਹੀ ਸਾਡੀ ਇੱਕ ਜਿਹੜੀ ਹੈ ਅਸੀਂ ਗਲਤੀ ਕਰ ਬੈਠਦੇ ਹਾਂ ਕਿ ਅਸੀਂ ਆਪ ਪੜ੍ਹਨਾ ਤੇ ਵਿਚਾਰਨਾ ਛੱਡ ਦਿੱਤਾ ਤੇ ਦੂਜਿਆਂ ਤੇ ਨਿਰਭਰ ਹੋ ਗਏ ਔਰ ਸਿੱਖੀ ਦੇ ਭੇਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪ੍ਰਚਾਰਕ ਢਾਡੀ ਕਵੀਸ਼ਰ ਤੇ ਰਾਗੀ ਸਾਡੀਆਂ ਸਟੇਜਾਂ ਤੇ ਉਤਾਰੇ ਗਏ ਕਿ ਸਾਨੂੰ ਉਹਨਾਂ ਦੀ ਪਹਿਚਾਣ ਹੀ ਨਹੀਂ ਹੋਈ ਸਾਨੂੰ ਪਤਾ ਹੀ ਨਾ ਲੱਗਿਆ ਕਿ ਇਹ ਬੰਦੇ ਗੁਰੂ ਦੀ ਗੱਲ ਕਰਨ ਵਾਲੇ ਇਤਿਹਾਸ ਦੀ ਗੱਲ ਕਰਨ ਵਾਲੇ ਵਿਚਾਰਨ ਵਾਲੇ ਕੌਣ ਨੇ ਤੇ ਕਿੱਥੋਂ ਆਏ ਨੇ
ਹਾਂਜੀ ਜਿਹੜਾ ਆਪਣੇ ਭਾਜੀ ਹੁਣੀ ਆਏ ਸੀ ਓਨੇਅਰ ਉਹਨਾਂ ਨੇ ਇੱਕ ਗੱਲ ਵਿੱਚ ਜ਼ਿਕਰ ਕੀਤਾ ਕਿ ਸ਼ਹੀਦ ਊਧਮ ਸਿੰਘ ਦਾ ਬਕਾਇਦਾ ਇਹ ਜਿਹੜੀ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਬਿਲਕੁਲ ਇਨ ਬਿਨ ਉਸੇ ਹੀ ਤਰਜ ਦੇ ਉੱਤੇ ਸੀਗੀ
ਹਾਂਜੀ ਜਿਵੇਂ ਹਾਂਜੀ ਭਾਈ ਜਿਹੜੀ ਆਪਾਂ ਊਧਮ ਸਿੰਘ ਦੀ ਗੱਲ ਹੈ ਜਦੋਂ ਉਹਨਾਂ ਨੂੰ ਕੋਰਟ ਕੇਸ ਉਹਦੇ ਵਿੱਚ ਚੱਲਿਆ ਲੰਡਨ ਦੇ ਵਿੱਚ ਉਹਨੇ ਸਿੱਧਾ ਕਿਹਾ ਉਹਨੂੰ ਕਹਿੰਦੇ ਵੀ ਤੂੰ ਕਰਦੇ ਕੋਈ ਗੱਲ ਆਪਾਂ ਤੈਨੂੰ ਕੇਸ ਲੜਦੇ ਹਾਂ ਤੇ ਹੋ ਸਕਦਾ ਬੜੇ ਬੜੇ ਲੋਇਰ ਬੜੇ ਬੜੇ ਉਹਦੇ ਜਿਹੜੇ ਸਾਥੀ ਸੀ ਜਿਹਨਾਂ ਨਾਲ ਵਿਚਰਦਾ ਸੀ ਉਹ ਬੜਾ ਪ੍ਰਬੰਧ ਕਰ ਰਹੇ ਸਨ ਪਰ ਉਹ ਕਹਿੰਦਾ ਨਹੀਂ ਕੀਤਾ ਤੇ ਕੀਤਾ
ਹਾਂਜੀ 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 ਉਦੋਂ ਉਦੋਂ ਊਧਮ ਸਿੰਘ ਜਿਵੇਂ ਭਾਰਤ ਵੱਲੋਂ ਆਪਣੇ ਆਪਣੇ ਆਪ ਨੂੰ ਭਾਰਤੀ ਦੇ ਤੌਰ ਤੇ ਪੇਸ਼ ਕਰ ਰਿਹਾ ਸੀ ਕਿਉਂਕਿ ਉਸ ਸਮੇਂ ਇਹ ਸ਼ਾਇਦ ਲੱਗਦਾ ਸੀਗਾ ਕਿ ਵੀ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜਾਂਗੇ ਤੇ ਸਾਰੇ ਜਣੇ ਆਪਾਂ ਆਜ਼ਾਦ ਹੋ ਜਾਵਾਂਗੇ ਪਰ ਉਹ ਜਿਹੜੀ ਗੱਲ ਸਾਡੇ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਕਿ ਜਿਹੜੀ ਸੱਤਾ ਦੀ ਪ੍ਰਾਪਤੀ ਅਦਲ ਬਦਲੀ ਹੋ ਨਿਬੜੀ ਉਹ ਚਲੋ ਇੱਕ ਵੱਖਰਾ ਵਿਸ਼ਾ ਹੈ ਪਰ ਉਸ ਸਮੇਂ ਜਿਵੇਂ ਊਧਮ ਸਿੰਘ ਆਪਣੇ ਆਪ ਨੂੰ ਭਾਰਤ ਦਾ ਨੁਮਾਇੰਦਾ ਦੱਸ ਕੇ ਭਾਰਤੀ ਲੋਕਾਂ ਦੀ ਆਜ਼ਾਦੀ ਦੀ ਗੱਲ ਕਰ ਰਿਹਾ ਸੀ ਤੇ ਉਸੇ ਹੀ ਤਰਜ ਦੇ ਉੱਤੇ ਭਾਈ ਸੁੱਖਾ ਭਾਈ ਜਿੰਦਾ ਜੀ ਜਿਹੜੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੇ ਹੋਏ ਸਿੱਖ ਕੌਮ ਦੀ ਖਾਸ ਤੌਰ ਦੇ ਉੱਤੇ
ਸਾਰੇ ਪੰਜਾਬ
ਸਾਰੇ ਪੰਜਾਬ ਪੰਜਾਬ ਤੋਂ ਬਾਹਰ ਵੀ
ਹਾਂਜੀ
ਰਾਜਸਥਾਨ
ਪੰਜਾਬੀ
ਬੋਲਦੇ ਇਲਾਕੇ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ
ਪ੍ਰੈਜ਼ੈਂਟ
ਪੇਸ਼ ਕਰ ਰਹੇ ਸੀ ਤੇ ਉਸੇ ਤਰਜ ਦੇ ਉੱਤੇ ਗੱਲ ਕਰ ਰਹੇ ਸੀ ਇਹ ਗੱਲ ਬਕਾਇਦਾ ਏਦਾਂ ਹੀ ਹੈ ਜੀ ਜਦੋਂ ਮਤਲਬ ਅੰਗਰੇਜ਼ੀ ਸਾਮਰਾਜ ਸੀ ਭਾਰਤ ਦੇ ਵਿੱਚ ਤਾਂ ਉਦੋਂ ਤਾਂ ਗਾਂਧੀ ਵਰਗਿਆਂ ਨੇ ਵੀ ਊਧਮ ਸਿੰਘ ਨੂੰ ਸਿਰ ਫਿਰਿਆ ਤੇ ਜੇ ਅੱਜ ਦੇ ਲਫ਼ਜ਼ਾਂ ਚ ਜਿਵੇਂ ਆਮ ਲਫ਼ਜ਼ ਵਰਤ ਦਿੰਦੇ ਨੇ ਟੈਰੋਰਿਸਟ ਵਗੈਰਾ
ਹਾਂਜੀ ਨਹੀਂ ਨਾਲੇ ਗੱਲ ਜਿਹੜੀ ਤੁਸੀਂ ਚਲੋ ਊਧਮ ਸਿੰਘ ਦੀ ਤਾਂ ਹੈ ਹੀ ਆ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਿਹਾ ਉਹ ਬਾਗੀ ਸੀ
ਕਾਨੂੰਨ
ਵੀ ਉਹਨਾਂ ਦੇ ਘੜੇ ਹੋਏ ਨੇ ਤੇ ਵਕੀਲ ਅਪੀਲ ਦਲੀਲ ਤੇ ਜੱਜ
ਸਾਰਾ ਕੁਛ ਉਹਨਾਂ ਦਾ ਆਇਆ ਜੀ ਤੇ ਉਹ ਅੱਜ ਤੱਕ ਜਿਹੜੇ 84 ਦੇ ਜਿਹੜਾ ਕਤਲੇਆਮ ਹੋਇਆ ਘੱਲੂਘਾਰਾ ਹੋਇਆ ਉਹਦੇ ਦੋਸ਼ੀਆਂ ਨੂੰ ਜਿਹੜੇ ਉੱਥੋਂ ਦੇ ਜਿਹੜੇ ਭਾਰਤ ਦੇ ਨਿਆਂਪਾਲਕਾ ਵੱਲੋਂ ਕੋਈ ਹਜੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ
ਹਾਂਜੀ ਵਜ਼ੀਰੀਆਂ ਦੇ ਕੇ ਉਹਨਾਂ ਨੂੰ
ਨਵਾਜਿਆ ਗਿਆ ਤੇ ਉਹ ਜਿਹੜਾ ਇੱਕ ਜਿਹੜਾ ਪੱਖ ਹੈ ਉਹ ਹਮੇਸ਼ਾ ਹੀ ਕਾਇਮ ਰਹੇਗਾ ਭਾਵੇਂ ਕਿ ਆਪਾਂ
ਦੂਜੀ ਗੱਲ ਇਹ ਵੀ ਹੈ ਜੀ ਉੱਥੇ ਉਹ ਲੋਕਤੰਤਰ ਦੇ ਉੱਤੇ
ਹਾਂਜੀ ਹਾਂਜੀ
ਡੈਮੋਕ੍ਰੇਸੀ ਦੇ ਉੱਤੇ ਇੱਕ ਕਾਲਾ ਧੱਬਾ ਹੈ
ਹਾਂਜੀ ਹਾਂਜੀ ਬਿਲਕੁਲ
ਉਹਨੂੰ ਜਿੰਨਾ ਮਰਜ਼ੀ ਕੋਈ ਬੀਜੇਪੀ ਆ ਜਾਵੇ ਕਾਂਗਰਸ ਆ ਜਾਵੇ ਜਾਂ ਹੋਰ ਪਾਰਟੀਆਂ ਆ ਜਾਣ ਜਿੰਨਾ ਚਿਰ ਉਸ ਨੂੰ ਉਹ ਨਹੀਂ ਧੋਣੇ ਧੋਂਦੇ ਤਾਂ ਓਨਾ ਚਿਰ ਉਹ ਜਿਹੜਾ ਕਾਲਾ ਧੱਬਾ ਹੈ ਬਲੈਕ ਮਾਰਕ ਜਿਹੜਾ ਆ ਉਹ ਨਹੀਂ ਲੈਣਾ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਡੈਮੋਕ੍ਰੇਸੀ ਦੇ ਨਾਂ ਦੇ ਥੱਲੇ ਬਹੁਤ ਕੁਝ ਜਿਹੜਾ ਅੱਜ ਵੀ ਹਾਂਜੀ ਦੁਨੀਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜੇਲ੍ਹ ਜਿਹੜੀ ਹੈ ਕਸ਼ਮੀਰ ਨੂੰ ਮੰਨਿਆ ਜਾ ਰਿਹਾ
ਹਾਂਜੀ ਹਾਂਜੀ ਹੁਣ ਜਿਹੜੇ ਇਹ ਜੋ ਕੁਛ ਕਸ਼ਮੀਰ ਦੇ ਵਿੱਚ ਚੱਲ ਰਿਹਾ ਆ ਇਹ ਭਾਵੇਂ ਹੁਣ ਦੇਖਣ ਨੂੰ ਇਹ ਬੜਾ ਬੜਾ ਇਹ ਲੱਗਦਾ ਹੋਊਗਾ ਵੀ ਪਤਾ ਨੀ ਕੀ ਹੋ ਜਾਣਾ ਪਰ ਜਿਹੜੇ ਇਹਦੇ ਸਿੱਟੇ ਨੇ ਨਾ ਉਹ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਪਤਾ ਲੱਗਣਗੇ ਜਦੋਂ ਮਤਲਬ ਜਿਹੜਾ ਇਹ ਰਾਜਸੀ ਜ਼ੋਰ ਜਿਹੜਾ ਇੱਕਦਮ ਆਉਂਦਾ ਆ ਜਦੋਂ ਕੋਈ ਕੰਮ ਕਰਨ ਲੱਗਦੇ
ਮੈਂ ਤੁਹਾਡੇ ਜਿਹੜੀ ਰਾਜਸੀ ਜ਼ੋਰ ਦੀ ਗੱਲ ਲੱਗਾ ਕਰਨ ਜਿਹੜੀ ਅੱਜ ਦੀ ਨਿਊਜ਼ ਹੈ ਹੁਣ ਫੌਜਾਂ ਕਹਿੰਦੇ ਰਾਮ ਮੰਦਰ ਵੱਲ ਨੂੰ ਬਣਾਉਣ ਨੂੰ ਭੇਜੀਆਂ ਹਾਂਜੀ ਜੋਗੀ ਨੇ ਸੋ ਉਹ ਉੱਧਰ ਨੂੰ ਹੁਣ ਉਹਨਾਂ ਦਾ ਜ਼ੋਰ ਆ ਵੀ ਹੁਣ ਉੱਧਰ ਨੂੰ ਜਿਹੜਾ ਰਾਮ ਮੰਦਰ ਜਿਹੜੀ ਮਸਜਿਦ ਢਾਈ ਸੀ ਉਦੋਂ ਬਾਬਰੀ ਮਸਜਿਦ ਜਿਹੜੀ ਹੈ
ਹਾਂਜੀ ਇੱਕ ਘਟਨਾ ਜਿਹੜੀ ਬੜੀ ਵੱਡੀ ਵਾਪਰੀ ਆ ਜਿਹੜੀ ਅਫਗਾਨਿਸਤਾਨ ਦੇ ਵਿੱਚ ਵਾਪਰੀ ਆ ਜਿੱਥੋਂ ਅਮੈਰੀਕਨ ਜਿਹੜੀਆਂ ਫੌਜਾਂ ਨੇ ਉਹ ਵਾਪਸੀ ਕਰ ਰਹੀਆਂ ਨੇ
ਹਾਂਜੀ
ਇਹ ਉਸ ਖਿੱਤੇ ਦੇ ਵਿੱਚ ਕਿਉਂਕਿ ਕਸ਼ਮੀਰ ਜਿਹੜਾ ਅਫਗਾਨਿਸਤਾਨ ਤੋਂ ਕੋਈ ਬਹੁਤਾ ਦੂਰ ਨਹੀਂ ਤੇ ਅਫਗਾਨਿਸਤਾਨ ਦੇ ਬਾਰੇ ਦੇ ਵਿੱਚ ਆਪਾਂ ਵੀ ਇੱਕ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇੱਕ ਜੋ ਉੱਥੋਂ ਦੇ ਲਿਖਾਰੀ ਪਾਕਿਸਤਾਨ ਦੇ ਲਿਖਾਰੀ ਨੇ ਸ਼ਾਇਦ ਲਿਖੀ ਸੀ ਇਹਦਾ ਬਹੁਤਾ ਨਹੀਂ ਚੇਤਾ ਪਰ ਜਿਹੜੀ ਗੱਲ ਉਹਨੇ ਲਿਖੀ ਸੀ ਕਿ ਅਫਗਾਨਿਸਤਾਨ ਦੇ ਜਦੋਂ ਉਹਨਾਂ ਨੇ ਕਿਲੇ ਦੇ ਉੱਤੇ ਕਬਜ਼ਾ ਕਰਨਾ ਚਾਹਿਆ ਤਾਂ ਉੱਥੇ ਅਫਗਾਨਿਸਤਾਨ ਦੇ ਇੱਕ ਕਿਲੇ ਦਾ ਜਿਹੜਾ ਦਰਵਾਜ਼ਾ ਨਹੀਂ ਸੀ ਉਹਨਾਂ ਨੂੰ ਲੱਭ ਰਿਹਾ ਤੇ ਉਹਨਾਂ ਨੇ ਇੱਕ ਬਜ਼ੁਰਗ ਤੇ ਉਹਦੇ ਮੁੰਡੇ ਨੂੰ ਫੜਿਆ ਜਿਹੜੇ ਉਸ ਪਾਸੇ ਵੱਲ ਨੂੰ ਜਾ ਰਹੇ ਸੀ ਸਿੱਖ ਫੌਜਾਂ ਨੇ ਤੇ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਬਈ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਬਜ਼ੁਰਗ ਨੂੰ ਬਈ ਇਸ ਕਿਲੇ ਦਾ ਸਾਨੂੰ ਰਸਤਾ ਦੱਸ ਦੇ ਤੇ ਉਹ ਬਜ਼ੁਰਗ ਕਹਿੰਦਾ ਬਈ ਕਿਉਂਕਿ ਇਹ ਗੱਲ ਅਫਗਾਨੀਆਂ ਚ ਬੜੀ ਮਸ਼ਹੂਰ ਆ ਤੇ ਇਹ ਗੱਲ ਮੈਂ ਤੁਹਾਨੂੰ ਜਿਹੜੀ ਮੇਰੇ ਨਾਲ ਵਾਪਰੀ ਹੈ ਮੈਂ ਤੁਹਾਨੂੰ ਦੱਸਦਾ ਤੇ ਮੈਂ ਇੱਕ ਵਾਰੀ ਜਦੋਂ ਟੈਕਸੀ ਚਲਾ ਰਿਹਾ
ਪਰ ਪਹਿਲਾਂ ਜਿਹੜੀ ਤੁਸੀਂ ਗੱਲ ਜਿਹੜੀ ਸ਼ੁਰੂ ਕੀਤੀ ਉਹਨੂੰ ਪੂਰੀ ਕਰੋ ਫਿਰ ਆਪਣੀ ਗੱਲ ਦੱਸਿਓ ਨਹੀਂ ਤਾਂ ਮਿਕਸ ਅਪ ਹੋ ਜਾਊ
ਹਾਂਜੀ ਹਾਂਜੀ ਉਹ ਕਿਲੇ ਦਾ ਦਰਵਾਜ਼ਾ ਪੁੱਛਣਾ ਚਾਹੁੰਦਾ ਸੀ ਬਜ਼ੁਰਗ ਤੋਂ ਤੇ ਬਜ਼ੁਰਗ ਕਹਿੰਦਾ ਬਈ ਸਾਡੇ ਕਹਿੰਦਾ ਬਈ ਇਹ ਅਸੀਂ ਇੱਦਾਂ ਨਹੀਂ ਕਰ ਸਕਦੇ ਵੀ ਆਪਣੇ ਪੁੱਤ ਦੇ ਸਾਹਮਣੇ ਅਸੀਂ ਗਦਾਰੀ ਨਹੀਂ ਕਰ ਸਕਦੇ ਬਈ ਮੈਨੂੰ ਲਾਹਣਤਾ ਪਾਊਗਾ ਮੇਰਾ ਪੁੱਤ ਕਹਿੰਦਾ ਬਈ ਮੇਰੇ ਪੁੱਤ ਨੂੰ ਕਤਲ ਕਰ ਦਿਓ ਮੈਂ ਤੁਹਾਨੂੰ ਰਸਤਾ ਦੱਸ ਦਿੰਦਾ
ਹਾਂਜੀ
ਜਦੋਂ ਬਈ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੇ ਉਹਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਜੋ ਜਿੱਦਾਂ ਉੱਥੇ ਲਿਖਿਆ
ਹਾਂਜੀ
ਬਈ ਉਹ ਕਤਲ ਕਰ ਦਿੱਤਾ ਗਿਆ ਤਾਂ ਜਿਹੜਾ ਉਹ ਬਜ਼ੁਰਗ ਸੀ ਉਹਨੇ ਫਿਰ ਮਤਲਬ ਥਾਪੀ ਮਾਰ ਕੇ ਕਿਹਾ ਕਹਿੰਦਾ ਬਈ ਹੁਣ ਮੈਨੂੰ ਕੋਈ ਚਿੰਤਾ ਨੀ ਮੈਨੂੰ ਡਰ ਸੀ ਕਿ ਮੇਰਾ ਪੁੱਤ ਨਾ ਦੱਸ ਦੇਵੇ
ਹਾਂਜੀ
ਕਹਿੰਦਾ ਮੇਰੇ ਤੋਂ ਤੁਸੀਂ ਕਹਾ ਨੀ ਸਕਦੇ ਦਰਵਾਜ਼ਾ ਇਹ ਅਸਾ ਇਹ
ਕਹਿਣ ਦਾ ਭਾਵ ਸਿਦਕ ਤੇ ਸਿਰੜ ਦੀ ਕਹਾਣੀ ਜਿਹੜੀ ਆ ਉਹਨਾਂ ਅਫਗਾਨੀ ਲੋਕਾਂ ਦੀ ਆ
ਹਾਂਜੀ ਹਾਂਜੀ ਉੱਥੇ ਉੱਥੇ ਜਿਹੜੀ ਜਿਹੜੀ ਸਿਫਤ ਆ ਉਹ ਉਹਨਾਂ ਦੀ ਸਿਫਤ ਆ ਅਫਗਾਨੀਆਂ ਦੀ
ਹਾਂਜੀ
ਤੇ ਜਿਹੜੀ ਮੇਰੇ ਨਾਲ ਵਾਪਰੀ ਘਟਨਾ ਇਹ ਸੀ ਕਿ ਇੱਕ ਵਾਰੀ ਮੈਂ ਕਸਟਮਰ ਪਿਕ ਕੀਤਾ ਆਪਣੇ ਇੱਥੋਂ ਜਿਹੜੀ ਇੱਥੇ ਔਕਲੈਂਡ ਦੇ ਵਿੱਚ ਜਿਹੜੀ ਅਮੈਰੀਕਨ ਕੌਂਸਲੇਟ ਆ
ਹਾਂਜੀ
ਤੇ ਉੱਥੋਂ ਉਹ ਜਿਵੇਂ ਹੁਣ ਗੱਲਾਂ ਬਾਤਾਂ ਤੁਰੀਆਂ ਤਾਂ ਉਹਨੇ ਦੱਸਿਆ ਉਹਨੇ ਉਸ ਸ਼ਖਸ ਨੇ ਦੱਸਿਆ ਕਿ ਉਹ ਅਫਗਾਨਿਸਤਾਨ ਦੇ ਵਿੱਚ ਰਹਿ ਕੇ ਆਇਆ ਅਮੈਰੀਕਾ ਦੇ ਵੱਲੋਂ ਤੇ ਕਹਿੰਦਾ ਵੀ ਮੈਨੂੰ ਇਹ ਪੁੱਛੋ ਬਈ ਦੁਨੀਆਂ ਚੋ ਸਭ ਤੋਂ ਵੱਡੇ ਮਿੱਤਰ ਕਿਹੜੇ ਆ
ਹਾਂਜੀ
ਕਹਿੰਦਾ ਉਹ ਅਫਗਾਨੀ ਆ
ਹਾਂਜੀ
ਕਹਿੰਦਾ ਜੇ ਮੈਨੂੰ ਇਹ ਪੁੱਛੋ ਵੀ ਸਭ ਤੋਂ ਵੱਡੇ ਦੁਸ਼ਮਣ ਕਿਹੜੇ ਆ
ਹਾਂਜੀ
ਕਹਿੰਦਾ ਉਹ ਵੀ ਅਫਗਾਨੀ ਆ
ਹਾਂਜੀ
ਕਹਿੰਦਾ ਉਹਨਾਂ ਦੀ ਦੁਸ਼ਮਣੀ ਵੀ
ਬਹੁਤ ਆ ਤੇ ਹਾਂਜੀ ਜਿਹੜੀ ਮਹਿਮਾਨ ਨਵਾਜੀ ਉਹ ਵੀ ਬਹੁਤ
ਸਿਰੇ ਦੀ ਆ ਤੇ ਇਹ ਜਿਹੜੇ ਗੁਣ ਹੁੰਦੇ ਨੇ ਇਹ ਕੌਮਾਂ ਨੂੰ ਸਿਖਰ ਤੇ ਲੈ ਜਾਂਦੇ ਇਹੀ ਗੱਲ ਆ ਕਿ ਅਫਗਾਨਿਸਤਾਨ ਸਿਰਫ ਇੱਕ ਹਰੀ ਸਿੰਘ ਨਲੂਏ ਤੋਂ ਇਲਾਵਾ ਕਿਸੇ ਤੋਂ ਵੀ ਅੱਜ ਉੱਥੇ ਅੱਜ ਤੱਕ ਉੱਥੇ ਕੋਈ ਮੁਕੰਮਲ ਕਬਜ਼ਾ ਨਹੀਂ ਕਰ ਸਕਿਆ
ਹਾਂਜੀ
ਜਿਵੇਂ ਇਹ ਵੀ ਬ੍ਰਿਟਿਸ਼ ਸਾਮਰਾਜ ਦੀ ਵੀ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਸੂਰਜ ਚ ਕਦੇ ਰਾਜ ਨਹੀਂ ਸੀ ਸੂਰਜ
ਨਹੀਂ ਸੀ ਸੂਰਜ
ਅਫਗਾਨਿਸਤਾਨ ਤੱਕ ਇਹਨਾਂ ਦੀ ਪਹੁੰਚ ਨਹੀਂ ਸੀ
ਹਾਂਜੀ
ਦੂਸਰੇ ਪਾਸੇ ਜਿਹੜਾ ਰਸ਼ੀਆ ਦਾ ਜਿਹੜਾ ਉਸ ਸਮੇਂ ਚੱਲਿਆ ਸੀ ਮਾਰਕਸਵਾਦ ਮਤਲਬ ਚਲੋ ਉਹ ਗੱਲ ਵੱਖਰੀ ਹੈ ਕਿ ਮਾਰਕਸਵਾਦ ਸਹੀ ਸੀ ਗਲਤ ਸੀ ਪਰ ਜੋ ਉਸ ਸਮੇਂ ਇੱਕ ਲਹਿਰ ਚੱਲੀ ਸੀ ਉਹ ਵੀ ਅਫਗਾਨਿਸਤਾਨ ਆ ਕੇ ਉਹ ਥੰਮ ਗਈ ਸੀ
ਹਾਂਜੀ
ਤੇ ਇਹ ਮਤਲਬ ਇਹ ਗੁਣ ਹੁੰਦੇ ਨੇ ਤੇ ਇਹ ਜਿਹੜੀਆਂ ਠੀਕ ਹੈ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਤਕਰੀਬਨ
ਬਹੁਤ ਵੱਡੀ ਬਰਬਾਦੀ ਕੀਤੀ
15-20 ਸਾਲ ਹੋ ਗਏ
20 ਸਾਲ ਕਾਫੀ ਲੰਮਾ ਸਮਾਂ ਜਿਹੜਾ ਉਹਨੇ ਉੱਥੇ ਗੁਜ਼ਾਰਿਆ
ਤੇ ਸ਼ਾਇਦ ਇਹਨਾਂ ਨੇ ਵੀ ਇਹੀ ਸੋਚਿਆ
ਹੁਣ ਇਹ ਵੀ ਹੋ ਸਕਦਾ ਵੀ ਜਿਹੜੇ ਆਪਣੇ ਜਾਉਂਗੇ ਤੇ ਜਿਹੜਾ ਮਿਲਟਰੀ ਦਾ ਜਿਹੜਾ ਸਾਜੋ ਸਮਾਨ ਉੱਥੇ ਛੱਡ ਕੇ ਉਦਾਂ ਹੀ ਆਉਣ
ਹਾਂਜੀ ਮਤਲਬ ਇਹਨਾਂ ਨੇ ਹੋ ਸਕਦਾ ਵੀ ਇਹ ਸੋਚਿਆ ਹੋਵੇ ਉਦੋਂ ਵੀ ਜਦੋਂ ਇਹਨਾਂ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ ਵੀ ਅਸੀਂ ਕੁਛ ਕੁ ਦਿਨਾਂ ਦੇ ਵਿੱਚ ਜਾਂ ਕੁਛ ਕੁ ਮਹੀਨਿਆਂ ਦੇ
ਪਰ ਇਹ ਤੁਹਾਡੇ ਨਾਲ ਹੀ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਮੇਰੇ ਨਾਲ ਵੀ ਇੱਕ ਵਰਕਮੇਟ ਸੀ ਮੇਰਾ ਮੇਰੇ ਨਾਲ ਆਪਣੇ ਨਾਲ ਕੰਮ ਕਰਦਾ ਸੀ ਮੁੰਡਾ ਇੰਜੀਨੀਅਰਿੰਗ ਕਰਦਾ ਸੀ ਉਹ
ਹਾਂਜੀ
ਤੇ ਉਹ ਥੋੜੀ ਬਹੁਤੀ ਜਿੱਦਾਂ ਬਿਲਡਿੰਗ ਦੀ ਜਿਹੜੀ ਆ ਜਾਣਕਾਰੀ ਲੈਣ ਦੇ ਲਈ ਸਾਈਟ ਦੇ ਉੱਤੇ ਮੇਰੇ ਨਾਲ ਆ ਜਾਂਦਾ ਸੀ ਉਹਨੂੰ ਬਿਜ਼ੀ ਲੱਗਦਾ ਸੀ ਕਿਉਂਕਿ ਹਿੰਦੀ ਬੋਲਦਾ ਸੀ ਮੈਂ ਵੀ ਉਹਨੂੰ ਹਿੰਦੀ ਚ ਸਮਝਾ ਦਿੰਦਾ ਸੀ ਸੋ ਉਹ ਮੇਰੇ ਨਾਲ ਹੌਲੀ ਹੌਲੀ ਕਾਫੀ ਮਿੱਤਰਤਾ ਚ ਹੋ ਗਈ ਉਹ ਉਹਨੂੰ ਮੈਂ ਪੁੱਛਿਆ ਵੀ ਕਿਹੋ ਜਿਹੇ ਹਾਲਾਤ ਨੇ ਅਫਗਾਨਿਸਤਾਨ ਦੇ ਹਾਲਾਤ ਕਿਹੋ ਜਿਹੇ ਨੇ ਵੀ ਕੀ ਕੰਮ ਹੋ ਰਿਹਾ ਉਹਨੇ ਜਿਹੜੀ ਗੱਲ ਦੱਸੀ ਉਹ ਹੋਰ ਵੀ ਹੈਰਾਨੀਜਨਕ ਸੀ ਉਹਨੇ ਇਹ ਦੱਸਿਆ ਵੀ ਉੱਥੇ ਕੱਚਾ ਮਾਲ ਜਿਹੜਾ ਹੈ ਉਹ ਲੜਾਈ ਦੀ ਆੜ ਦੇ ਵਿੱਚ ਕੱਚਾ ਮਾਲ ਅਮਰੀਕਾ ਨੂੰ ਭੇਜਿਆ ਜਾਂਦਾ ਤੇ ਉਹਨੇ ਇੱਕ ਜਿਹੜੀ ਇਹਦੇ ਨਾਲ ਹੀ ਉਹਨੇ ਦੱਸੀ ਕਿ ਡਰਾਈ ਫਰੂਟ ਜਿਹੜਾ ਹੈ ਉਹ ਵੀ ਬਹੁਤ ਵੱਡੀ ਪੱਧਰ ਤੇ ਉੱਥੋਂ ਹਾਂਜੀ ਤੇ ਨਾਲ ਉਹਨੇ ਜਿਹੜੀ ਹੋਰ ਜਿਹੜੀ ਖਤਰਨਾਕ ਬਿਮਾਰੀ ਜਿਹੜੀ ਸੀ ਜਿਹੜੀ ਜਿਹੜੀ ਸਾਰੇ ਵਰਲਡ ਦੀ ਜਿਹੜੀ ਹੈ ਸਾਰੀ ਦੁਨੀਆਂ ਦੀ ਜਿਹੜੀ ਸਿਰਦਰਦੀ ਬਣੀ ਹੋਈ ਆ ਉਹਨੇ ਦੱਸਿਆ ਭਈ ਜਿਹੜਾ ਡਰੱਗ ਦੀ ਸਪਲਾਈ ਜਿਹੜੀ ਆ ਅਮੈਰੀਕਨ ਜਿਹੜੇ ਨੇ ਉਹ ਖੁਦ ਆਪਣੇ ਆ ਜਿਹੜੇ ਉਹਨਾਂ ਦੇ ਲਿੰਕ ਨੇ ਜਾਂ ਆਪ ਖੁਦ ਕਰਦੇ ਨੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈ
ਤੇ ਛੋਟੇ ਜ਼ਿਮੀਦਾਰ ਨੂੰ ਕਹਿੰਦਾ ਮਾਰਿਆ ਜਾਂਦਾ ਹੈ ਤੇ ਵੱਡਿਆਂ ਨੂੰ ਥਾਪੜਾ ਦਿੱਤਾ ਜਾਂਦਾ
ਹਾਂਜੀ 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 ਹਾਂਜੀ
ਹਾਂਜੀ
ਇਹ ਤਾਂ ਹੈ
ਤੇ ਇਹੋ ਜਿਹਾ ਹੀ ਜਿਹੜਾ ਸੰਤਾਪ ਹੈ 1984 ਤੋਂ ਲੈ ਕੇ 1992-93 ਦੇ ਵਿੱਚ ਪੰਜਾਬ ਨੇ ਬਾਖੂਬੀ ਹੰਢਾਇਆ ਹੈ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਵੀ ਬਹੁਤ ਲੰਮਾ ਟਾਈਮ ਜਿਹੜੀ ਲੜਾਈ ਲੜਨੀ ਇਹ ਇੱਕ ਸਾਡੀ ਕੌਮ ਦੀ ਸਾਡੇ ਉਹਨਾਂ ਨੌਜਵਾਨਾਂ ਦੀ ਬਹਾਦਰੀ ਦਾ ਸੰਕਲਪ ਹੈ
ਹਾਂਜੀ ਇਹ ਜਿਹੜੀ ਗੱਲ ਹੈ ਨਾ ਇਹ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਕਿ ਠੀਕ ਹੈ ਕਿ ਇਹ ਜਿਹੜਾ ਇੱਕਦਮ ਜੋਸ਼ ਦੇ ਵਿੱਚ ਆ ਕੇ ਜਿਹੜੇ ਫੈਸਲੇ ਲਏ ਜਾਂਦੇ ਨੇ ਇਹਨਾਂ ਦੇ ਜਿਹੜੇ ਸਿੱਟੇ ਉਸ ਸਮੇਂ ਮਨੁੱਖ ਸ਼ਾਇਦ ਨਹੀਂ ਸੋਚਦਾ
ਹਾਂਜੀ
ਤੇ ਇਹੀ ਗੱਲ ਸੀ ਕਿ ਉਹ ਜਿਹੜਾ 84 ਦਾ ਘੱਲੂਘਾਰਾ ਸੀ ਉਹ ਵੀ ਸ਼ਾਇਦ ਸਰਕਾਰ ਨੂੰ ਨਹੀਂ ਸੀ ਪਤਾ ਵੀ ਇਹਦੇ ਅਸਰ ਇਹ
ਸਿੱਟੇ ਕਿੱਥੇ ਤੱਕ ਔਰ ਹਜੇ ਤੱਕ ਹਰ ਜਾਂਦੇ
ਹਲੇ ਤੱਕ ਉਹ ਚੱਲ ਰਿਹਾ ਹਲੇ ਤੱਕ ਵੀ ਮਤਲਬ ਗੱਲ ਨਿਬੜੀ
ਨਹੀਂ ਹਾਂਜੀ
ਜਿਵੇਂ 84 ਤੋਂ ਲੈ ਕੇ ਦੇਖ ਲਓ ਕਿੰਨੇ 40-45 ਸਾਲ ਹੋ ਚੱਲੇ ਆ 40 ਸਾਲ
ਹਾਂਜੀ ਹਾਂ 35 ਸਾਲ ਤੋਂ ਉੱਪਰ 35-36 ਵਰੇ ਦਾ ਸਮਾਂ
ਹੁਣ ਜਿਹੜੇ ਚੱਕਰ ਇਹ ਆ ਵੀ ਜਿਹੜੇ ਹੁਣ ਕਸ਼ਮੀਰ ਦੇ ਵਿੱਚ ਇਹ ਕਰ ਰਹੇ ਆ ਠੀਕ ਹੈ ਕਿ ਇਹਨਾਂ ਨੂੰ ਹੋ ਸਕਦਾ ਕੋਈ ਜੋਸ਼ ਹੋਵੇ ਬਈ ਸਾਡੇ ਕੋਲ ਫੌਜ ਆ ਜਾਂ ਕੁਛ ਆ ਜਾਂ ਕਰ ਬਈ ਇੱਕ ਵਾਰੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਬਈ ਇਹਦੇ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਿਕਲ
ਹਾਂਜੀ ਉਹੀ ਗੱਲ ਹੈ ਨਾ ਜਿਹੜੀ ਜੋ ਕਸ਼ਮੀਰ ਦੇ ਵਿੱਚ ਅੱਜ ਹੋ ਰਿਹਾ
ਹਾਂਜੀ ਹਾਂਜੀ
ਉਹ 84 ਤੋਂ ਲੈ ਕੇ 92-93 ਵਿੱਚ ਪੰਜਾਬ ਨੇ ਭੋਗ ਲਿਆ ਹੰਢਾ ਲਿਆ ਜੇਕਰ ਇੱਕ ਐਗਜ਼ੈਂਪਲ ਜਾਂ ਉਦਾਹਰਨ ਦੇਖਣੀ ਹੋਵੇ ਉਹਦੇ ਸਿੱਟੇ ਕੀ ਨੇ, ਉਹ ਦੇਖ ਸਕਦੇ ਵੀ ਅੱਜ ਕੀ ਚੱਲਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਸ਼ਮੀਰ ਚੋਂ ਜੋ ਨਿਕਲਣਾ ਹੈ ਉਹਦੇ ਸਿੱਟੇ ਹੋਰ ਦਸਾਂ ਸਾਲਾਂ ਨੂੰ ਪਤਾ ਲੱਗਣਾ ਤੇ ਜਦੋਂ ਫਿਰ ਉਹ ਦਸਾਂ ਸਾਲਾਂ ਵਾਲੇ ਸਿੱਟੇ ਜਿਹੜੇ ਜਿਹੜੇ ਸਾਡੇ ਅੱਜ 20 ਤੋਂ 35 ਵਰੇ ਵਾਲੇ ਜਿਹੜੇ ਸਿੱਟੇ ਕਿਤੇ ਇਕੱਠੇ ਹੋ ਗਏ ਤੇ ਫੇਰ ਜਿਹੜਾ ਮਾਹੌਲ ਬਣਨਾ।
ਹਾਂਜੀ ਇਹ ਮਾਹੌਲ ਕਹਿਦਾ ਇਹ ਮਾਹੌਲ ਜਿਹੜੇ ਨੇ ਇਹ ਖਤਰਨਾਕ ਪਾਸੇ ਵੱਲ ਨੂੰ ਹੀ ਜਾਣਗੇ। ਜਿੱਦਾਂ ਹੁਣ ਜਿਹੜੀ ਆਪਾਂ ਗੱਲ ਜੇ ਅਫਗਾਨਿਸਤਾਨ ਦੀ ਕਰੀਏ, ਬਕਾਇਦਾ ਇਹ ਸਾਰਾ ਕੁਛ ਅਜਮਾ ਕੇ ਦੇਖਿਆ ਗਿਆ ਅਫਗਾਨਿਸਤਾਨ ਦੇ ਵਿੱਚ ਹਰ ਇੱਕ, ਕਿਉਂਕਿ ਅਮਰੀਕਾ ਕੋਈ ਛੋਟੀ ਤਾਕਤ ਨਹੀਂ ਹੈ, ਪੂਰੀ ਦੁਨੀਆਂ ਦੇ ਵਿੱਚ ਉਹਨਾਂ ਨੇ ਇੱਕ ਕਿਸਮ ਦੇ ਨਾਲ ਆਹ ਜਿਹੜਾ ਆਹ ਟ੍ਰੇਡ ਦੇ ਥਰੂ ਜਿਹਨੂੰ ਕਾਰੋਬਾਰ ਦੇ ਆਪਾਂ ਕਹਿ ਰਹੀਏ
ਚਲੀਏ, ਹਾਂਜੀ
ਪੂਰੀ ਦੁਨੀਆਂ ਦੇ ਉੱਤੇ ਰਾਜ ਕੀਤਾ ਇੱਕ ਸਮੇਂ, ਤੇ ਹੁਣ ਵੀ ਕਾਫੀ ਹੱਦ ਤੱਕ ਇਹਨਾਂ ਦਾ ਹੀ ਬੋਲਬਾਲਾ ਆ ਤੇ ਚਾਈਨਾ ਸਿਰ ਚੁੱਕ ਰਿਹਾ ਆ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਇਹਨਾਂ ਨੂੰ ਮਾਤ ਦੇ ਜਾਵੇ, ਇਹ ਤਾਂ ਸਮਾਂ ਦੱਸੂਗਾ ਕਿਹੜੇ ਪਾਸੇ ਨੂੰ।
ਪਰ ਪਹਿਲਾਂ ਜਿਹੜਾ ਅੱਜ ਦਾ ਜਿਹੜਾ ਹਜੇ ਤੱਕ ਤਾਂ ਉਹ ਵੀ ਜਿਹੜੀ ਟ੍ਰੇਡ ਦੀ ਡੀਲਿੰਗ ਆ ਡਾਲਰਾਂ ਚ ਹੀ ਕਰਦੇ ਆ,
ਅਮਰੀਕਨ ਡਾਲਰ ਹੀ ਆ ਜੀ, ਗ੍ਰੀਨ ਕਰੰਸੀ ਇਹੀ ਆ ਜੀ, ਤੇ ਇਹ ਮਤਲਬ ਇਹਨਾਂ ਨੂੰ ਇਹਨਾਂ ਕੋਲ ਇਹਨਾਂ ਨੇ ਹਰ ਇੱਕ ਹੱਥ ਕੰਡਾ ਵਰਤ ਕੇ ਦੇਖਿਆ।
ਹਾਂਜੀ
ਉੱਥੇ ਹਰੇਕ ਬਈ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਵੀ ਵਰਤ ਕੇ ਦੇਖਦੇ,
ਉਹੋ ਜਿਹੇ ਜਿਹੜੇ ਪਖੰਡ ਹੈ ਇਹਨਾਂ ਦੇ ਜਿਹੜੇ ਇਹੋ ਜਿਹੇ ਪਖੰਡ ਹੈ ਉਹ ਪੰਜਾਬ ਦੇ ਵਿੱਚ ਵੀ ਸਾਨੂੰ ਬਾਖੂਬੀ ਦੇਖਣ ਨੂੰ ਮਿਲਦੇ।
ਹਾਂਜੀ ਹਾਂਜੀ
ਜਿਵੇਂ ਜਾਤ ਦੇ ਉੱਤੇ, ਠੀਕ ਹੈ ਜੀ, ਮਜ਼ਹਬ ਦੇ ਨਾਂ ਦੇ ਉੱਤੇ,
ਹਾਂਜੀ ਹਾਂਜੀ,
ਤੇ ਜਿਹੜੇ ਸਾਡੀ ਭਾਈਚਾਰਕ ਸਾਂਝ ਉਹਦੇ ਉੱਤੇ, ਕਹਿਣ ਦਾ ਭਾਵ ਹਿੰਦੂ ਸਿੱਖ ਦੀ ਲੜਾਈ, ਜਿਹੜੇ ਹੁਣ ਛੋਟੇ ਛੋਟੇ ਜਿਹੜੇ ਸਾਡੇ ਜਿਹੜੇ ਸਿੱਖਾਂ ਦਾ ਹੀ ਸਿੱਖ ਹੀ ਉਹਨਾਂ ਨੂੰ ਆਪਣੇ ਹਿੱਸਾ ਮੰਨਦੇ ਸਨ, ਉਹ ਸਿੱਖਾਂ ਨੂੰ ਹਿੱਸਾ ਮੰਨਦੇ ਸਨ, ਬੜੀ ਸਾਂਝ ਸੀ ਜਿਹੜੀ ਉਹ, ਉਸ ਸਾਂਝ ਨੂੰ ਵੀ ਕਿਤਨਾ ਕਿਤੇ ਲਿਆ ਕੇ ਨੀ ਵਿਤਕਰਿਆਂ ਦੇ ਵਿੱਚ ਖੜਾ ਕੀਤਾ, ਤੇ ਉਹਦੀ ਆਵਾਜ਼ ਜਿਹੜੀ ਇੱਕ ਵੱਖਰੀ ਨਿਕਲਦੀ ਹੈ। ਉਹ ਇਹ ਜਿਹੜੇ ਇਹਨਾਂ ਦੇ ਇਹਨਾਂ ਦੀਆਂ ਜਿਹੜੀਆਂ ਚਾਲਾਂ ਜਾਂ ਇਹਨਾਂ ਦੇ ਪਖੰਡ ਨੇ ਬਹੁਤ ਕੁਝ ਆਪਣੇ ਆਪ ਦੇ ਵਿੱਚ ਸਾਹਮਣੇ ਆਉਂਦੇ ਜਾਂਦੇ ਨੇ,
ਕਿਉਂਕਿ ਹਾਂ ਇੱਕ ਗੱਲ ਤਾਂ ਹੈ ਕਿ ਜਿੱਦਾਂ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੀ ਚੱਲ ਰਹੀ ਲੜਾਈ ਸੀ 15 ਸਾਲ ਜਿਹੜੀ ਚੱਲੀ ਆ, ਉਹਦੇ ਵਿੱਚ ਵੀ ਪੂਰਾ ਲਾਹਾ ਲਿਆ ਜਿਹੜੇ ਅਮਰੀਕਾ ਦੇ ਜਿਹੜੇ ਉਸ ਸ਼ਖਸ ਦੇ ਦੱਸਣ ਮੁਤਾਬਕ ਵੀ ਕਿਵੇਂ ਜਿਹੜੇ ਉਹ ਆਪ ਖੁਦ ਸ਼ਾਮਿਲ ਹੁੰਦੇ ਰਹੇ,
ਹਾਂਜੀ
ਜੋ ਡਰੱਗ ਦਾ ਧੰਦਾ ਚੱਲਦਾ ਰਿਹਾ ਜਾਂ ਹੋਰ ਕੱਚਾ ਮਾਲ ਉੱਥੋਂ ਜਿੰਨਾ ਵੀ ਉਹ ਪ੍ਰਾਪਤ ਕਰ ਸਕੇ।
ਹਾਂਜੀ ਛੋਟੇ ਜ਼ਿਮੀਦਾਰਾਂ ਨੂੰ ਜਿੱਦਾਂ ਕੁੱਟਣਾ ਮਾਰਨਾ ਦਬਾਉਣਾ, ਉਹਨਾਂ ਨੂੰ ਖੇਤੀ ਨਹੀਂ ਕਰਨ ਦੇਣੀ, ਵੱਡਿਆਂ ਨੂੰ ਹੱਲਾਸ਼ੇਰੀ ਦੇਣੀ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੱਡਿਆਂ ਨੇ ਜਿਹੜੀਆਂ ਆਪਣੇ ਕਬਜ਼ੇ ਦੇ ਥੱਲੇ ਲੈਣੀਆਂ, ਇਹੋ ਜਿਹੇ ਕੰਮ ਜਿਹੜੇ ਆ ਪੰਜਾਬ 'ਚ ਵੀ ਬਹੁਤ ਹੋਏ।
ਹਾਂਜੀ ਹਾਂਜੀ
ਤੇ ਸਰਕਾਰੀ ਤੌਰ ਦੇ ਉੱਤੇ ਜਿਹੜੇ ਆਪਾਂ ਅਨਾਜ ਦਾ ਪੂਲੇ ਹੋਣਾ ਦੇ ਨਾਂ, ਹੋਰ ਕਈ ਜਿਹੜੇ ਸਿੱਖੀ ਭਿਸ ਦੇ ਵਿੱਚ ਇਹੋ ਜਿਹੜੇ ਸਰਕਾਰੀ ਅਫਸਰ ਜਿਹੜੇ ਸਨ, KPS ਗਿੱਲ ਵਰਗੇ ਜਾਂ ਹੋਰ ਕਈ ਜਿਹੜੇ ਸਨ, ਵੇਖਣ ਨੂੰ ਸਿੱਖੀ ਪਹਿਰਾਵਾ ਪਰ ਉਹਨਾਂ ਨੇ ਘਾਣ ਸਿੱਖ ਜਵਾਨੀ ਦਾ ਕੀਤਾ, ਤੇ ਇਹੀ ਮੀਡੀਆ ਦੇ ਵਿੱਚ ਇਹੀ ਦਿਖਾਇਆ ਗਿਆ ਔਰ ਇਹੀ ਹੀ ਦੱਸਿਆ ਗਿਆ ਕਿ ਇਹ ਸਿੱਖਾਂ ਨੇ ਫਿਰ ਕਿਉਂ ਇਹਨਾਂ ਨੂੰ ਮਾਰਿਆ ਜੇ ਇਹ ਸਹੀ ਸਨ। ਪੁਲਿਸ ਅਫਸਰ ਵੀ ਸਿੱਖ ਮਰੇ ਵੀ ਸਿੱਖ ਮਾਰਨ ਵਾਲਾ,
ਇਹ ਸਭ ਤੋਂ ਖਤਰਨਾਕ ਜਿਹੜੀ ਪੰਜਾਬ ਦੇ ਵਿੱਚ,
ਕਿਉਂਕਿ
ਪੰਜਾਬ ਦੇ ਲੋਕੀ ਲੋਕਾਂ ਦੇ ਵਿੱਚ ਜਿੱਥੇ ਬਹਾਦਰੀ ਬਹੁਤ ਆ ਉੱਥੇ ਇੱਕ ਬਹੁਤ ਵੱਡੀ ਪੰਜਾਬ ਦੇ ਲਈ ਇੱਕ ਸਰਾਪ ਆ ਕਿ ਇੱਥੇ ਗਦਾਰ ਵੀ ਬਹੁਤ ਤਕੜੇ ਹੋਏ। ਤਕਰੀਬਨ ਜਿਹੜੇ ਮਹਾਨ ਯੋਧੇ ਨੇ ਉਹਨਾਂ ਨੂੰ ਮਰਵਾਉਣ ਵਾਲੇ ਉਹਨਾਂ ਦੇ ਨਾਲ ਦੇ ਹੀ ਸਾਥੀ ਜਿਹੜੇ ਹੁਣ ਤੱਕ ਦੀਆਂ ਖੋਜਾਂ ਦੇ ਵਿੱਚੋਂ ਸਾਹਮਣੇ ਆਉਂਦੇ ਨੇ, ਤੇ ਇਸੇ ਕਰਕੇ ਜਿੰਨੀ ਵੱਡੀ ਤਾਕਤ ਪੰਜਾਬ ਦੇ ਲੋਕ ਬਣ ਸਕਦੇ ਸੀ ਉਨੀ ਵੱਡੀ ਤਾਕਤ ਉਹ ਨਹੀਂ ਬਣ ਸਕੇ।
ਹਾਂਜੀ
ਕਿਉਂਕਿ ਜਿਹੜੀ ਗਦਾਰੀ ਹੈ ਇਹ ਨਾਲ ਦੀ ਨਾਲ ਬੜੀ ਵੱਡੀ ਪੱਧਰ ਦੇ ਉੱਤੇ ਚੱਲਦੀ ਰਹੀ ਆ, ਤੇ ਇਹਦਾ ਨੁਕਸਾਨ ਸਮੇਂ ਸਮੇਂ ਦੇ ਉੱਤੇ ਪੰਜਾਬ ਵਾਸੀਆਂ ਨੂੰ ਜਿਹੜਾ
ਭੁਗਤਣਾ
ਪੈ ਰਿਹਾ ਆ ਤੇ ਹੁਣ ਵੀ ਭੁਗਤ ਰਹੇ ਆ।
ਹਾਂਜੀ
ਹਲੇ ਵੀ ਦੇਖੋ ਆ ਭਗਵੰਤ ਮਾਨ ਸੋਰੀ ਗੁਰਦਾਸ ਮਾਨ ਨੇ ਸ਼ਰੇਆਮ ਗਾਲ ਕੱਢੀ ਇੱਕ ਗੁਰਸਿੱਖ ਨੂੰ, ਤੇ ਬਜਾਏ ਕਿ ਉਹਦਾ ਵਿਰੋਧ ਕਰਨ ਦੇ ਸਾਰੇ ਜਣੇ ਇਕੱਠੇ ਹੋ ਕੇ ਕਈਆਂ ਨੇ
ਤਾੜੀਆਂ ਵੀ ਉਹਨਾਂ ਨੇ ਮਾਰੀਆਂ, ਉਹਨਾਂ ਦੀਆਂ ਘਰ ਦੀਆਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਧੀਆਂ ਨਾਲ ਬੈਠੀਆਂ।
ਹਾਂ ਹਾਂ ਇਹ ਚੀਜ਼ ਇਹੀ ਚੀਜ਼ ਨਾ ਇਹ ਜਿਹੜਾ ਚੀਜ਼ ਦਾ ਮੁਲਾਂਕਣ ਜਦੋਂ ਤੁਸੀਂ ਕਰੋਗੇ ਨਾ ਇਹੀ ਮਤਲਬ ਸਮਝ ਲਓ ਵੀ ਤੁਹਾਡੀ ਜਿਹੜੀ ਕੋਈ ਲੈ ਰਿਹਾ ਜਾਂ ਕੋਈ ਕੁਛ ਵੀ ਆ।
ਹਾਂਜੀ ਮੈਂ ਇਹ ਵੀ ਸਮਝਦਾ, ਅਸੀਂ ਵੀ ਕਿਤੇ ਨਾ ਕਿਤੇ ਉਹਨਾਂ ਜਿਹੜੇ ਉਹਨਾਂ ਦੀ ਇਹ ਕਿ ਅਸੀਂ ਜਿਹੜਾ ਆਪਣਾ ਪੱਖ ਹੈ ਜਿਹੜਾ ਸੰਘਰਸ਼ਮਈ ਪੱਖ ਹੈ ਜਾਂ ਸਾਡੀ ਜਿਹੜੀ ਸਪਿਰਿਟ ਦੀ ਗੱਲ ਹੈ ਸਾਡੇ ਜਜ਼ਬੇ ਦੀ ਗੱਲ ਹੈ ਜਾਂ ਗੌਰਵ ਇਤਿਹਾਸ 'ਚੋਂ ਜੋ ਸਾਨੂੰ ਮਿਲਦਾ ਗੁਰਬਾਣੀ 'ਚੋਂ ਜੋ ਮਿਲਦਾ ਹੈ ਉਹਦੇ ਨਾਲੋਂ ਅਸੀਂ ਟੁੱਟ ਚੁੱਕੇ ਹਾਂ,
चलो उस पासे ना लैके फिर कहना जी उन्हां दा विरोध करदे आ करदे ओ करदे जिहड़े सिख कौम दे विच वंडियां भाईचारे दे विच वंडियां जिन्ना जोर साडे कह लिए उन्हां योधिआं ने लाया उस पद्धर दी प्राप्ति असी नहीं कर सके ते ये सारा कुछ कह लो कि गदारां दी बदौलत आ ते ए गदार थां थां ते बैठे आ इत्थे न्यूजीलैंड दे विच भी बैठे आ जी विदेशां दे विच भी बैठे आ पंजाब च तां चलो
नहीं हैरानी उदों हुंदी है कि साडे जिहड़े धार्मिक साडीआं संस्थावां ने उहनां दीआं मैनेजमेंटां दे विच ओह पूरा मैनेजमेंट दे नाल ਮੋਢਾ ਲਾ ਕੇ ਪੂਰਾ ਜਿੱਦਾਂ ਨਹੀਂ ਹੈ ਏਦਾਂ ਖੜ ਤਣ ਕੇ ਛਾਤੀਆਂ ਵੀ ਅਸੀਂ ਬਹੁਤ
ਸ਼ਰੇਆਮ ਦੱਸਦੇ
ਹੈਗੇ ਆ ਅਸੀਂ ਕਈ ਪਾਤਰ ਜਿਹੜੇ ਨੇ ਇੱਥੇ ਨਿਊਜ਼ੀਲੈਂਡ ਚ ਆਮ ਹੀ ਦਿਖਦੇ ਮਿਲਦੇ ਆ ਆਉਣ ਵਾਲੇ ਟਾਈਮ ਚ ਜ਼ਰੂਰ ਆਪਾਂ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰਾਂਗੇ ਔਰ ਦੱਸਾਂਗੇ ਕਿ ਕਿਹੋ ਕਿਹੜੇ ਸ਼ਖਸੀਅਤ ਇਹ ਕਰਦੇ ਕੀ ਆ
ਹਾਂਜੀ 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 ਜਿੰਨਾ ਕੁ ਵੀ ਸਾਨੂੰ ਅਸੀਂ ਜਿੰਨਾ ਕੁ ਦੱਸ ਸਕਦੇ ਹੋਈਏ ਤੁਹਾਨੂੰ
ਹਾਂ
ਜ਼ਰੂਰ ਦੱਸਾਂਗੇ
ਪੂਰਾ ਉਹਦੇ ਤੇ ਗੁਰੂ ਮਹਾਰਾਜ ਮਿਹਰ ਰੱਖੇ ਤੇ ਜਿਹੜੀ ਇਨਫੋਰਮੇਸ਼ਨ ਆ ਉਹ ਹੌਲੀ ਹੌਲੀ ਸਾਡੇ ਕੋਲ ਆਉਂਦੀ ਰਹੇ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ
ਬਾਕੀ ਤੁਸੀਂ ਵੀ ਜਾਗਰੂਕ ਰਿਹਾ ਕਰੋ ਜੀ ਜੋ ਆਪਣੇ ਆਲੇ ਦੁਆਲੇ ਹੁੰਦਾ ਆ ਉਹਦੇ ਉੱਤੇ ਨਜ਼ਰ ਰੱਖਿਆ ਕਰੋ ਵੀ ਕੀ ਕੁਛ ਚੱਲ ਰਿਹਾ
ਹਾਂਜੀ ਹਾਂਜੀ ਇੱਕ ਇੰਨਾ ਕੁ ਜ਼ਰੂਰ ਦੇਖਿਆ ਕਰੋ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਜਿਹੜੇ ਨਾ ਜ਼ਿਆਦਾ ਫਿਕਰਮੰਦ ਹੁੰਦੇ ਨੇ ਸਿੱਖ ਧਰਮ ਦੇ ਜਾਂ ਸਿੱਖੀ ਦੇ ਠੇਕੇਦਾਰ ਅਖਵਾਉਣ ਦੇ ਉਹ ਧੰਦਾ ਕਰਦੇ ਨੇ ਇੰਨਾ ਕੁ ਜ਼ਰੂਰ ਸਮਝ ਲਿਓ
ਹਾਂਜੀ ਹਾਂਜੀ
ਉਹ ਸਾਡੀਆਂ ਜੇਬਾਂ ਚੋਂ ਪੈਸੇ ਹੀ ਕਢਵਾਉਂਦੇ ਨੇ ਮੈਸੇਜ ਕਰ ਕਰਕੇ ਸਟੇਜਾਂ ਤੋਂ ਬੋਲ ਬੋਲ ਕੇ ਫੋਨ ਕਰ ਕਰਕੇ ਉਹਨਾਂ ਤੋਂ ਜ਼ਰੂਰ ਪਰਹੇਜ਼ ਕਰਿਆ ਕਰੋ ਕੌਮ ਨੂੰ ਅੱਜ ਵੀ ਬਹੁਤ ਲੋੜ ਹੈ ਪੰਜਾਬ ਦੇ ਵਿੱਚ ਜਾ ਕੇ ਵੇਖੀਏ ਬਹੁਤ ਸਾਡੇ ਪਰਿਵਾਰ ਇਹੋ ਜਿਹੇ ਨੇ ਜਿਹਨਾਂ ਨੂੰ ਬਹੁਤ ਲੋੜ ਹੈ ਉੱਥੇ ਆਪਣੇ ਪਿੰਡਾਂ ਦੇ ਵਿੱਚ ਹੀ ਆਪਣੇ ਪਿੰਡਾਂ ਨੂੰ ਜਿੱਥੇ ਜਿੱਥੇ ਵੀ ਅਸੀਂ ਪਿੰਡਾਂ 'ਚ ਜੁੜੇ ਹਾਂ ਨਾ ਉੱਥੇ ਹੀ ਅਸੀਂ ਕੰਮ ਕਰ ਲਈ ਓਨਾ ਹੀ ਬਹੁਤ ਆ
ਹਾਂਜੀ ਹਾਂਜੀ
ਬਹੁਤ ਵੱਡਾ ਸਾਨੂੰ ਇੱਕ ਵੱਡਾ ਪਲੇਟਫਾਰਮ ਲੈਣ ਦੀ ਲੋੜ ਨਹੀਂ ਜੇ ਇੱਕ ਪਿੰਡ ਦੇ ਵਿੱਚੋਂ ਦੋ ਚਾਰ NRI ਬੈਠੇ ਨੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਹੋਰ ਜਰਮਨੀ ਫਰਾਂਸ ਕਿਤੇ ਵੀ ਬੈਠੇ ਨੇ ਇੱਕ ਆਪਣਾ ਯੂਨਿਟ ਬਣਾ ਕੇ ਤੁਸੀਂ ਆਪਣੇ ਪਿੰਡ ਨੂੰ ਕਰ ਲਓ ਕੰਮ ਤੇ ਬਹੁਤ ਵਧੀਆ ਹੋ ਸਕਦਾ
ਹਾਂਜੀ ਹਾਂਜੀ
ਹਾਂਜੀ ਸੋ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਜੀ ਉਹਨਾਂ ਦੋ ਮਹਾਨ ਸੂਰਬੀਰ ਯੋਧਿਆਂ ਦੀ ਦਿੱਤੀ ਹੋਈ ਲਸਾਨੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਆਪਣੇ ਸੂਰਬੀਰ ਯੋਧਿਆਂ ਦਾ ਇਤਿਹਾਸ ਪੜ੍ਹੀਏ ਵਿਚਾਰੀਏ ਤਦ ਹੀ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਤੋਂ ਅਸੀਂ ਸੇਧ ਲੈਂਦੇ ਹੋਏ ਆਪਣੇ ਪੰਥ ਲਈ ਆਪਣੀ ਕੌਮ ਲਈ ਕੁਝ ਨਾ ਕੁਝ ਕਰ ਸਕੀਏ ਇੰਨੀਆਂ ਹੀ ਗੱਲਾਂ ਦੇ ਨਾਲ ਅੱਜ ਦੀਆਂ ਭੁੱਲਾਂ ਗਲਤੀਆਂ ਗੁਰੂ ਬਾਬੇ ਦੇ ਨਿਮਾਣੇ ਸਿੱਖ ਹੋਣ ਦੇ ਨਾਤੇ ਮਾਫ਼ ਕਰਨੀਆਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤਖਤ ਨੂੰ ਸਿਟਾਇਆ ਟੇਕ ਟੇਕ ਤੋਪ ਨੂੰ ਅਕਾਲ ਤਖਤ ਨੂੰ ਸਿਟਾਇਆ ਟੇਕੇ ਟੇਕਾ ਤੋਪ ਨੂੰ ਕਰ ਦਿੱਤਾ ਸੀ ਸ਼ਹੀਦ ਨਿਰਦੋਸ਼ ਲੋਕਾਂ ਨੂੰ
ਤੀ ਬੀਜ ਅਪਜਾਰ ਹੋ ਕੇ ਫੌਜ ਚੋਰ ਟਾਰ ਜਾ ਕੇ ਵਿੱਚ ਪੁੰਨ ਸ਼ਹਿਰ ਕੋਠੀ ਸੀ ਬਣਾ
ਜਾ ਕੇ ਵਿੱਚ ਸੀ ਬਾਜ਼ਾਰ ਸਬਜ਼ੀ ਖਰੀਦਦਾ